ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਜਾਨੜੀਏ ਕੈ ਘਰ ਗਾਵਣਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ ਅਵਰ ਸਿਆਣਪਾ ਬਿਰਥੀਆ ਪਿਆਰੇ ਰੱਖਣ ਕੋ ਤੁਮ ਏਕ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਮੈਂ ਮਨ ਤੇਰੀ ਟੇਕ।
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਗਰੀਬ ਨਿਵਾਜ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋਗੋ ਜੋਗ ਅਟਲ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ ਹਜ਼ੂਰ ਦੇ ਪਾਵਨ ਚਰਨਾਂ ਵਿੱਚ ਜੁੜ ਕਰਕੇ ਗੁਰਬਾਣੀ ਕੀਰਤਨ ਰਸ ਦਾ ਆਨੰਦ ਮਾਣਨ ਦਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਤਸੰਗਤ ਦੇ ਵਿੱਚ ਜੁੜ ਕਰਕੇ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਸੰਗਤ ਜੀ, ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸ਼ੇਰੇ ਪੰਜਾਬ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦੇ ਸਾਲਾਨਾ ਜੋੜ ਮੇਲਿਆਂ ਦੇ ਉੱਤੇ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਰਹੀਆਂ ਹਨ। ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਇੱਕ ਐਸੇ ਮਹਾਨ ਗੁਰੂ ਕੇ ਦਰ ਦੇ ਸੇਵਕ ਔਰ ਸਿੱਖ ਹੋਏ, ਜਿਵੇਂ ਆਪ ਗੁਰਬਾਣੀ ਦੀਆਂ ਪੰਕਤੀਆਂ ਦੇ ਦਰਸ਼ਨ ਕਰ ਰਹੇ ਹੋ। ਮੈਂ ਬੰਦਾ ਬਹਿ ਖਰੀਦ ਸੱਚ ਸਾਹਿਬ ਮੇਰਾ, ਹੇ ਸੱਚੇ ਪਾਤਸ਼ਾਹ ਜੀ ਮੈਂ ਬੰਦਾ ਹਾਂ, ਗੁਲਾਮ ਹਾਂ, ਤੁਹਾਡੇ ਦਰ ਦਾ ਜਰ ਖਰੀਦ ਸੇਵਕ ਹਾਂ, ਤੁਸੀਂ ਮੇਰੇ ਮਾਲਕ ਹੋ। ਔਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣਾ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨਿਆ। ਆਪਣੇ ਮਾਲਕ ਉਹਨਾਂ ਨੇ ਦਸਾਂ ਪਾਤਸ਼ਾਹੀਆਂ ਨੂੰ ਮੰਨਿਆ, ਆਪਣਾ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨਿਆ। ਗੁਰ ਭਗਤੀ ਉਹਨਾਂ ਦੇ ਹਿਰਦੇ ਦੇ ਵਿੱਚ ਰੋਮ ਰੋਮ ਦੇ ਵਿੱਚ ਸਮਾਈ ਹੋਈ ਸੀ, ਔਰ ਸਾਧ ਸੰਗਤ ਜੀ ਉਹਨਾਂ ਨੇ ਬੜੀਆਂ ਵੱਡੀਆਂ ਸਿੱਖ ਪੰਥ ਲਈ ਘਾਲਣਾ ਘਾਲੀਆਂ ਹਨ। ਆਪ ਜੀ ਦਾ ਜਨਮ ਸਰਦਾਰ ਮਹਾ ਸਿੰਘ ਜੀ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਜੋ ਸਨ, ਉਹਨਾਂ ਦੇ ਗ੍ਰਹਿ ਵਿਖੇ ਮਾਤਾ ਰਾਜ ਕੌਰ ਜੀ ਦੀ ਕੁੱਖ ਤੋਂ ਹੋਇਆ। ਸੁਰਤ ਸੰਭਾਲਦਿਆਂ ਹੀ ਉਸ ਸਮੇਂ ਦੇ ਜ਼ਾਲਮਾਂ ਦੇ ਨਾਲ ਜੰਗਾਂ ਦੇ ਵਿੱਚ ਜੂਝਦਿਆਂ ਹੋਇਆਂ ਬੜੀ ਵੀਰਤਾ ਉਹਨਾਂ ਨੇ ਆਪਣੇ ਜੀਵਨ ਵਿੱਚ ਵਿਖਾਈ। ਉਹਨਾਂ ਨੂੰ ਸ਼ੇਰੇ ਪੰਜਾਬ ਕਿਉਂ ਕਿਹਾ ਜਾਂਦਾ ਹੈ ਕਿ ਜਦੋਂ ਅਬਦਾਲੀ ਦਾ ਪੋਤਰਾ ਚੜ੍ਹ ਕੇ ਹਿੰਦੁਸਤਾਨ ਉੱਤੇ ਹਮਲਾ ਕਰਨ ਵਾਸਤੇ ਆਇਆ, ਭਾਵੇਂ ਕਿ ਅਬਦਾਲੀ ਨੇ 17 ਤੋਂ ਉੱਤੇ ਹਮਲੇ ਇਸ ਹਿੰਦੁਸਤਾਨ ਦੀ ਧਰਤੀ 'ਤੇ ਕੀਤੇ ਔਰ ਉਹਨਾਂ ਹਮਲਿਆਂ ਦਾ ਖਾਲਸੇ ਨੇ ਡਟ ਕੇ ਮੁਕਾਬਲਾ ਕੀਤਾ, ਜੇ ਉਹਨਾਂ ਹਮਲਿਆਂ ਦੇ ਅੱਗੇ ਲੋਹੇ ਦੀ ਦੀਵਾਰ ਬਣ ਕੇ ਕੋਈ ਖਲੋਤਾ ਤਾਂ ਖਾਲਸਾ ਹੀ ਉਸ ਸਮੇਂ ਖੜਿਆ ਸੀ। ਅਬਦਾਲੀ ਦੇ ਜ਼ੁਲਮਾਂ ਨੂੰ ਰੋਕਣ ਵਾਸਤੇ ਖਾਲਸਾ ਦੀਵਾਰ ਬਣ ਕੇ ਮੈਦਾਨ ਵਿੱਚ ਨਿੱਤਰਦਾ ਰਿਹਾ ਔਰ ਇਸੇ ਕਰਕੇ ਹੀ ਹਮਲਾਵਰਾਂ ਦੇ ਹਮਲਿਆਂ ਨੂੰ ਇਸ ਦੇਸ਼ ਉੱਤੇ ਹਮਲਾ ਕਰਨ ਤੋਂ ਰੋਕਣ ਵਿੱਚ ਖਾਲਸੇ ਦੀ ਸਿੱਖ ਪੰਥ ਦੀ ਸਭ ਤੋਂ ਵੱਡੀ ਮਹਾਨ ਕੁਰਬਾਨੀ ਅਤੇ ਘਾਲਣਾ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਆਪ ਜੀ ਦੀ ਕੇਵਲ 17 ਸਾਲ ਦੀ ਉਮਰ ਹੈ। ਅਬਦਾਲੀ ਦਾ ਪੋਤਰਾ ਚੜ੍ਹ ਕੇ ਆਉਂਦਾ ਹਮਲਾ ਕਰਨ ਵਾਸਤੇ, 17 ਸਾਲ ਦੀ ਉਮਰ ਵਿੱਚ ਲਾਹੌਰ ਦੀ ਧਰਤੀ 'ਤੇ ਮਹਾਰਾਜਾ ਰਣਜੀਤ ਸਿੰਘ ਉਸ ਦਾ ਮੁਕਾਬਲਾ ਕਰਨ ਵਾਸਤੇ ਜਦੋਂ ਮੈਦਾਨ ਵਿੱਚ ਨਿੱਤਰਦੇ ਹੈ, ਹਜ਼ਾਰਾਂ ਲੱਖਾਂ ਦੀ ਫੌਜ ਨਾਲ ਮੁੱਠੀ ਭਰ ਸਿੰਘਾਂ ਨੂੰ ਨਾਲ ਲੈ ਕੇ ਜਦੋਂ ਗਰਜ ਕੇ ਮੈਦਾਨ ਦੇ ਵਿੱਚ ਨਿੱਤਰੇ, ਅਬਦਾਲੀ ਦਾ ਪੋਤਰਾ ਸਾਹਮਣੇ ਵੇਖਦਾ ਹੈ, ਘੋੜੇ 'ਤੇ ਸਵਾਰ ਹੈ ਔਰ ਸਾਧ ਸੰਗਤ ਜੀ ਲੋਹੇ ਦੇ ਵਿੱਚ ਆਪਣਾ ਸਰੀਰ ਮੜਿਆ ਹੋਇਆ ਆਪਣੀ ਰਖਵਾਲੀ ਵਾਸਤੇ, ਹਜ਼ਾਰਾਂ ਹੀ ਆਲੇ ਦੁਆਲੇ ਉਸ ਦੇ ਰੱਖਿਅਕ ਸ਼ੂਰਬੀਰ ਯੋਧੇ ਹਨ, ਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਐਸੀ ਵੀਰਤਾ ਦਿਖਾਈ, ਐਸੀ ਬਹਾਦਰੀ ਦਿਖਾਈ ਕਿ ਜ਼ਾਲਮ ਫੌਜਾਂ ਦੇ ਮੈਦਾਨੇ ਜੰਗ ਵਿੱਚ ਪੈਰ ਨਾ ਟਿਕ ਸਕੇ। ਮਹਾਰਾਜਾ ਰਣਜੀਤ ਸਿੰਘ ਜੀ ਉਸ ਵਕਤ ਸ਼ੇਰ ਦੀ ਤਰ੍ਹਾਂ ਗਰਜ ਕੇ ਮੈਦਾਨੇ ਜੰਗ ਵਿੱਚ ਆਖਣ ਲੱਗੇ, ਉਹ ਅਬਦਾਲੀ ਦੇ ਆ ਪੁੱਤਰਾ, ਤੂੰ ਵੀ ਅਬਦਾਲੀ ਦਾ ਪੋਤਰਾ, ਮੈਂ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ, ਮੇਰੇ ਨਾਲ ਮੈਦਾਨੇ ਜੰਗ ਵਿੱਚ ਆ ਕੇ ਗੁਰੂ ਕੇ ਸਿੱਖ ਨਾਲ ਦੋ ਹੱਥ ਕਰਕੇ ਸਾਹਮਣੇ ਆਪਣੀ ਵੀਰਤਾ, ਆਪਣੀ ਬਹਾਦਰੀ, ਆਪਣੀ ਸ਼ੂਰ ਵੀਰਤਾ ਵਿਖਾ। ਜਦੋਂ ਗਰਜ ਕੇ ਉਸ ਵੈਰੀ ਦੇ ਮਗਰ ਟੁੱਟ ਕੇ ਪਏ ਤਾਂ ਅਬਦਾਲੀ ਦਾ ਪੋਤਰਾ ਸਾਧ ਸੰਗਤ ਜੀ ਮੈਦਾਨ ਵਿੱਚੋਂ ਕੈਰਾਂ ਦੀ ਤਰ੍ਹਾਂ ਬੁੱਢ ਦਿਲ ਬਣ ਕੇ ਭੱਜ ਤੁਰਿਆ ਔਰ ਉਸ ਤੋਂ ਬਾਅਦ ਉਲਟਾ ਉਹ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਵਿੱਚ ਆ ਕੇ ਉਸ ਨੇ ਸ਼ਰਨ ਲਈ। ਇਸੇ ਕਰਕੇ ਉਹਨਾਂ ਨੂੰ ਸ਼ੇਰ ਦੀ ਤਰ੍ਹਾਂ ਵੈਰੀਆਂ 'ਤੇ ਗਰਜ ਕੇ ਟੁੱਟ ਪੈਣਾ, ਵੈਰੀਆਂ ਦਾ ਵੀਰਤਾ ਪੂਰਵਕ ਮੁਕਾਬਲਾ ਕਰਨਾ, ਤਾਂ ਹੀ ਉਹਨਾਂ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਹੈ। ਔਰ ਸਾਧ ਸੰਗਤ ਜੀ ਉਹਨਾਂ ਨੇ ਸਰਕਾਰੇ ਖਾਲਸਾ ਸਥਾਪਿਤ ਕਰਕੇ ਜੋ ਕੌਮ ਮਿਸਲਾਂ ਦੇ ਵਿੱਚ ਵੰਡੀ ਹੋਈ ਸੀ, ਪੰਥ ਦੀ ਕੌਮ ਦੀ ਸ਼ਕਤੀ ਨੂੰ ਇੱਕ ਥਾਂ 'ਤੇ ਇਕੱਤਰ ਕਰਕੇ ਉਹਨਾਂ ਨੇ ਸਰਕਾਰੇ ਖਾਲਸਾ ਭਾਵ ਖਾਲਸੇ ਦਾ ਰਾਜ ਇਸ ਧਰਤੀ ਦੇ ਉੱਤੇ, ਸਰਜਮੀ ਦੇ ਉੱਤੇ ਸਥਾਪਿਤ ਕੀਤਾ। ਔਰ ਸਾਧ ਸੰਗਤ ਜੀ ਉਹਨਾਂ ਨੇ ਕੈਸਾ ਰਾਜ ਇਸ ਦੁਨੀਆਂ ਵਿੱਚ ਕਰਕੇ ਵਿਖਾਇਆ ਜਿਸ ਦੀ ਉਦਾਹਰਣ ਦੁਨੀਆਂ ਦੇ ਮੁਲਕਾਂ ਨੂੰ ਲੈਣੀ ਪਈ, ਜਿਨ੍ਹਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਵੱਡੇ ਵੱਡੇ ਮੁਲਕਾਂ ਦੇ ਸੰਵਿਧਾਨ ਦੇ ਨਿਯਮ ਔਰ ਅਸੂਲ ਬਣਾਏ ਗਏ। ਜੇਕਰ ਇਸ ਗੁਰੂ ਕੇ ਸਿੱਖ ਨੇ ਇਸ ਧਰਤੀ 'ਤੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਤਾਂ ਉਸ ਰਾਜ ਵਿੱਚ ਕੈਸਾ ਉਹਨਾਂ ਨੇ ਇਸ ਪਰਜਾ ਨੂੰ ਇੱਕੋ ਹੀ ਨਜ਼ਰ ਦੇ ਨਾਲ ਵੇਖਦਿਆਂ ਹੋਇਆਂ ਸਾਰੀ ਪਰਜਾ ਨੂੰ ਪਰਮੇਸ਼ਰ ਦਾ, ਵਾਹਿਗੁਰੂ ਦਾ ਰੂਪ ਜਾਣ ਕੇ ਇਸ ਪਰਜਾ ਦੀ ਸੇਵਾ ਕੀਤੀ। ਗੁਰੂ ਕੇ ਹੁਕਮਾਂ 'ਤੇ ਚੱਲਦਿਆਂ ਹੋਇਆਂ ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ, ਇਸ ਦੀ ਇੱਕੋ ਉਦਾਹਰਣ ਹੈ ਕਿ ਜੇ ਹਿੰਦੂ ਧਰਮ ਦੇ ਵਿੱਚੋਂ, ਸਨਾਤਨ ਧਰਮ ਦੇ ਵਿੱਚੋਂ ਦੀਵਾਨ ਮੋਹਕਮ ਚੰਦ ਉਹਨਾਂ ਦਾ ਵਜ਼ੀਰ ਹੈ, ਤਾਂ ਉਹ ਇੱਕ ਵਕਤ ਇੱਕ ਗੱਲ ਆਖਦਾ ਕਿ ਇਹ ਮੇਰਾ ਰਾਜ ਹੈ, ਭਾਵ ਇੰਨੀ ਅਪਣੱਤ ਇੰਨੀ ਮੇਰ ਦੂਸਰੇ ਧਰਮਾਂ ਦੇ ਲੋਕ ਸਿੱਖ ਰਾਜ ਦੇ ਉੱਤੇ ਕਰਦੇ ਸਨ ਅਤੇ ਦੂਸਰੇ ਪਾਸੇ ਇਸਲਾਮ ਧਰਮ ਦਾ ਮਹਾਨ ਫਕੀਰ ਔਰ ਮਹਾਰਾਜਾ ਸਾਹਿਬ ਦੀ ਸਰਕਾਰੇ ਖਾਲਸਾ ਦਾ ਵਜ਼ੀਰ ਫਕੀਰ ਅਜੀਜ਼ੋ ਦਿਨ ਦੀਨ ਜੇ ਉਹ ਵੀ ਉਹਨਾਂ ਦਾ ਦੀਵਾਨ ਹੈ ਤਾਂ ਉਹ ਵੀ ਇਹ ਗੱਲ ਆਖਦਾ ਹੈ ਕਿ ਮੇਰਾ ਰਾਜ ਹੈ। ਸਤਿਸੰਗ ਜੀ ਕਹਿਣ ਤੋਂ ਭਾਵ ਮੁਸਲਮਾਨ ਵੀ ਹਿੰਦੂ ਵੀ ਹਰ ਧਰਮ ਦੇ ਲੋਕ ਇਹ ਗੱਲ ਦਾ ਫਖਰ ਕਰਦੇ ਸਨ, ਮਾਣ ਮਹਿਸੂਸ ਕਰਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਸਾਡਾ ਧਰਮ, ਸਾਡੇ ਅਧਿਕਾਰ, ਸਾਡੀ ਆਜ਼ਾਦੀ ਦੀ ਪੂਰਨ ਤੌਰ 'ਤੇ, ਚਾਹੇ ਸਾਡੀ ਧਾਰਮਿਕ ਆਜ਼ਾਦੀ ਹੈ, ਚਾਹੇ ਸਾਡੀ ਸਮਾਜਿਕ ਆਜ਼ਾਦੀ ਹੈ, ਚਾਹੇ ਸਾਡੀ ਆਰਥਿਕ ਬਰਾਬਰੀ ਦੀ ਗੱਲ ਹੈ, ਉਹ ਸਾਰਿਆਂ ਨੂੰ ਬਰਾਬਰ ਦਾ ਮਾਣ ਜੇ ਮਿਲਿਆ, ਸਤਿਕਾਰ ਮਿਲਿਆ ਤਾਂ ਦੁਨੀਆਂ ਵਿੱਚ ਇੱਕੋ ਇੱਕ ਉਦਾਹਰਣ ਹੈ, ਮਿਸਾਲ ਹੈ, ਉਹ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਕਾਲ ਵਿੱਚ ਇਹ ਸਾਰਾ ਕੁਝ ਵਾਪਰਿਆ ਔਰ ਉਹਨਾਂ ਨੇ ਐਸੇ ਪੂਰਨੇ ਪਾਏ ਦੁਨੀਆਂ ਦੇ ਵਿੱਚ ਗੁਰੂ ਘਰ ਦਾ ਇਹ ਮਹਾਨ ਗੁਰਮਤ ਦਾ ਗੁਰਬਾਣੀ ਦਾ ਜੋ ਸਿਧਾਂਤ ਸੀ ਹੁਣ ਹੁਕਮ ਹੋਇਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇਮੀ ਰਾਜ ਜੀਓ। ਐਸਾ ਰਾਜ ਉਹਨਾਂ ਨੇ ਦੁਨੀਆਂ ਨੂੰ ਦਿੱਤਾ ਇਸ ਧਰਤੀ ਦੇ ਉੱਤੇ। ਫਿਰ ਉਹਨਾਂ ਨੇ ਰਾਜ ਪਦ ਸੰਭਾਲ ਕੇ ਕਦੇ ਵੀ ਉਹਨਾਂ ਨੇ ਧਰਮ ਤੋਂ ਬੇਮੁਖ ਨਹੀਂ ਹੋਏ ਹਮੇਸ਼ਾ ਲਈ। ਜੇ ਉਹਨਾਂ ਨੂੰ ਸੇਵਾ ਪੰਥੀ ਮਹਾਂਪੁਰਖ ਕਰਨੀ ਵਾਲੇ ਮਿਲਦੇ ਹੈ, ਉਹਨਾਂ ਦੀ ਖਿਦਮਤ ਵਿੱਚ ਜਾਂਦੇ ਹੈ। ਮਹਾਰਾਜਾ ਰਣਜੀਤ ਸਿੰਘ ਸੇਵਾ ਪੁੱਛਦਾ, ਕਹਿਣ ਲੱਗੇ ਰਣਜੀਤ ਸਿੰਘਾ ਸੇਵਾ ਇਹੋ ਹੀ ਹੈ, ਮੈਨੂੰ ਜਪਜੀ ਸਾਹਿਬ ਜ਼ੁਬਾਨੀ ਸੁਣਾ, ਮੈਂ ਤੇਰੇ ਕੋਲੋਂ ਜਪਜੀ ਸਾਹਿਬ ਦਾ ਪਾਠ ਸੁਣਨਾ ਚਾਹੁੰਦਾ ਹਾਂ। ਮਹਾਰਾਜਾ ਰਣਜੀਤ ਸਿੰਘ ਚੁੱਪ ਕਰ ਗਏ, ਜਪਜੀ ਸਾਹਿਬ ਕੰਠ ਜ਼ੁਬਾਨੀ ਚੇਤੇ ਨਹੀਂ ਸੀ। ਧਰਮੀ ਕਿੰਨਾ ਪ੍ਰਪੱਕ ਜੀਵਨ ਉਹਨਾਂ ਨੇ ਬਣਾਇਆ, ਮੈਂ ਉਸ ਗੱਲ ਦੀ ਵਿਚਾਰ ਕਰ ਰਿਹਾ ਹਾਂ। ਉਹ ਮਹਾਂਪੁਰਖ ਕਹਿਣ ਲੱਗੇ, ਤੂੰ ਕਾਹੇ ਕਾ ਸਿੱਖ ਹੈ, ਜਪਜੀ ਸਾਹਿਬ ਨੇ ਤੂੰ ਕੰਠ ਕੀਤਾ ਅਜੇ ਤੱਕ? ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹੈ, ਸਿੱਖ ਗੁਰੂ ਕਾ ਹੋਏ ਗਏ ਜਪਦੇ ਕੰਠ ਜਪਦੀ ਕੰਠ ਨਾ ਕੀਨ, ਤੰਦਲ ਬਿਨ ਤੋਂ ਕਾਮ ਕੇ ਤੈਸੇ ਸਿੱਖ ਕੋ ਚੀਨ। ਜਿਵੇਂ ਫੱਖ ਚੌਲਾਂ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ, ਇਸੇ ਤਰ੍ਹਾਂ ਜੇ ਸਿੱਖ ਨੂੰ ਬਾਣੀ ਯਾਦ ਨਹੀਂ, ਜਪਜੀ ਸਾਹਿਬ ਕੰਠ ਨਹੀਂ, ਤਾਂ ਉਹ ਕੇਵਲ ਨਾਮ ਦਾ ਸਿੱਖ ਹੈ, ਉਹਦੇ ਅੰਦਰ ਕੋਈ ਤੱਤ ਰੂਪ ਸਿੱਖੀ ਦੀ ਜੜਾ ਮਾਤਰ ਵੀ ਅੰਸ਼ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਇਹ ਬੋਲ ਜ਼ਿੰਦਗੀ ਦੇ ਵਿੱਚ ਘਰ ਕਰ ਗਏ। ਕਹਿਣ ਲੱਗੇ, ਤੂੰ ਕਾਹੇ ਕਾ ਸਿੱਖ ਹੈ ਜੇ ਜਪਜੀ ਸਾਹਿਬ ਵੀ ਨਹੀਂ ਕੰਠ ਕਰ ਸਕਿਆ? ਇੰਨੀ ਬਾਣੀ ਕੰਠ ਕੀਤੀ, ਪੰਜ ਬਾਣੀਆਂ, ਪੰਜ ਗ੍ਰੰਥੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅੰਤ ਬਾਣੀ, ਬਲਕਿ ਦਸਮ ਪਿਤਾ ਜੀ ਦੀ ਬਾਣੀ, ਸਾਰਾ ਸ੍ਰੀ ਦਸਮ ਗ੍ਰੰਥ ਸਾਹਿਬ ਉਹਨਾਂ ਨੇ ਜ਼ੁਬਾਨੀ ਯਾਦ ਕਰ ਲਿਆ ਸੀ। ਇੰਨੀ ਬਾਣੀ ਉਹਨਾਂ ਨੇ ਜ਼ੁਬਾਨੀ ਚੇਤੇ ਕੀਤੀ। ਔਰ ਸਾਧ ਸੰਗਤ ਜੀ, ਧਰਮ ਦੀ ਗੁਰਸਿੱਖੀ ਧਰਮ ਦੇ ਜੋ ਪਾਵਨ ਪਵਿੱਤਰ ਨਿਯਮ ਸਨ, ਗੁਰਸਿੱਖੀ ਦੀਆਂ ਰੋ ਰੀਤਾਂ ਸਨ, ਉਹਨਾਂ ਉੱਤੇ ਵੀ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ। ਔਰ ਰਾਜ ਨੂੰ ਮੁੱਖ ਨਹੀਂ ਰੱਖਿਆ ਉਹਨਾਂ ਨੇ, ਧਰਮ ਨੂੰ ਮੁੱਖ ਰੱਖ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਸਿਧਾਂਤ 'ਤੇ, ਮੀਰੀ ਪੀਰੀ ਦੇ ਸਿਧਾਂਤ 'ਤੇ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਉੱਤੇ ਸੋਨਾ ਲਗਵਾਉਣ ਦੀ ਉਹਨਾਂ ਨੇ ਆਪ ਆਪਣੇ ਹੱਥੀਂ ਸੇਵਾ ਕਰਵਾਈ। ਸਤ ਸੰਗਤ ਜੀ, ਸਾਡੇ ਕੋਲ ਪਹਿਲਾਂ ਕੋਈ ਵੱਡਾ ਬੇਸ਼ਕੀਮਤੀ ਤੋਸ਼ੇਖਾਨਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੇ ਮਨ ਵਿੱਚ ਇਹ ਪ੍ਰੇਮ ਪੈਦਾ ਹੋਇਆ, ਸ਼ਰਧਾ ਪੈਦਾ ਹੋਈ ਕਿ ਐਸਾ ਤੋਸ਼ੇਖਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਣਾ ਚਾਹੀਦਾ ਜਿਸ ਦੀ ਦੁਨੀਆਂ ਵਿੱਚ ਕੋਈ ਉਦਾਹਰਣ ਨਾ ਹੋਵੇ। ਦੁਨੀਆਂ ਦੀਆਂ ਸਭ ਤੋਂ ਵਡਮੁੱਲੀਆਂ ਅਤੇ ਬੇਸ਼ਕੀਮਤੀ ਵਸਤੂਆਂ ਦੁਨੀਆਂ ਵਿੱਚੋਂ ਲੱਭ ਲੱਭ ਕੇ ਉਹਨਾਂ ਨੇ, ਜਾਂ ਜੋ ਵੀ ਉਹਨਾਂ ਵਾਸਤੇ ਕੀਮਤੀ ਤੋਂ ਕੀਮਤੀ ਵਸਤੂ ਆਈ, ਉਹ ਉਹਨਾਂ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਿਆ ਕੇ ਹਾਜ਼ਰ ਕੀਤੀ। ਅੱਜ ਵੀ ਤੋਸ਼ੇਖਾਨਾ ਸਾਹਿਬ ਸਿੱਖ ਕੋਈ ਦੁਨੀਆ ਵਿੱਚ ਅਮੀਰ ਧਨੀ ਉਦੋਂ ਜਾਂ ਅੱਜ ਕੋਈ ਘੱਟ ਨਹੀਂ ਸਨ। ਅੱਜ ਵੀ ਐਸੇ ਐਸੇ ਸਿੱਖ ਦੁਨੀਆ ਵਿੱਚ ਬੈਠੇ ਹੈ ਜਿਨ੍ਹਾਂ ਕੋਲ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨਾਲੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਦੌਲਤ ਹੈ, ਪਰ ਸ਼ਰਧਾ ਅਤੇ ਸੇਵਾ ਐਸੀ ਉਹਨਾਂ ਦੇ ਪਾਸ ਨਹੀਂ ਤੁਸੀਂ ਕਦੇ ਵੇਖੋਗੇ ਜਿਹੜੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਸ ਦਰ ਘਰ ਦੀ ਕੀਤੀ ਆਪਣੇ ਜੀਵਨ ਵਿੱਚ। ਜੋ ਉਹਨਾਂ ਨੇ ਕੀਮਤ ਤੋਂ ਕੀਮਤੀ ਵਸਤੂਆਂ ਆਪਣੇ ਪੋਤਰੇ ਦੀ ਸ਼ਾਦੀ ਲਈ 9 ਲੱਖ ਦਾ ਸਿਹਰਾ ਤਿਆਰ ਕਰਵਾਇਆ ਜਾਂਦਾ, ਜਦੋਂ ਹੀਰੇ ਜੜਤ ਸਿਹਰਾ ਉਹਨਾਂ ਦੇ ਸਾਹਮਣੇ ਲਿਆ ਕੇ ਬਰਾਤ ਤੁਰਨ ਵੇਲੇ ਪੋਤਰੇ ਦੇ ਦਸਤਾਰ ਉੱਤੇ ਸਜਾਉਣ ਦੀ ਤਿਆਰੀ ਹੁੰਦੀ ਹੈ, ਉਹ ਸਿਹਰਾ ਜਦੋਂ ਉਹਨਾਂ ਦੇ ਸਾਹਮਣੇ ਆਉਂਦਾ ਉਸੇ ਵਕਤ ਆਪਣੇ ਪੋਤਰੇ ਕਮਰ ਨੌਂ ਨਿਹਾਲ ਸਿੰਘ ਨੂੰ ਆਖਣ ਲੱਗੇ, ਕਹਿਣ ਲੱਗੇ, ਕਮਰ ਨੌਂ ਨਿਹਾਲ ਸਿੰਘ ਆ, ਇਹ ਬੇਸ਼ਕੀਮਤੀ ਸਿਹਰਾ ਤੇਰੇ ਮੱਥੇ ਲੱਗਣ ਦੇ ਯੋਗ ਨਹੀਂ, ਇੱਥੋਂ ਹੀ ਹਰਿਮੰਦਰ ਸਾਹਿਬ ਵੱਲ ਨੂੰ ਮੁੱਖ ਕਰ, ਜੋੜਾ ਲਾ ਕੇ ਹੱਥ ਜੋੜ, ਇਹ ਸਿਹਰਾ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਭੇਟਾ ਕਰਨ ਦੇ ਯੋਗ ਆ, ਉੱਥੇ ਭੇਟਾ ਕਰ। ਐਸੀ ਸ਼ਰਧਾ ਕਿਹਦੇ ਅੰਦਰ ਹੋਏਗੀ ਜੈਸੀ ਉਹਨਾਂ ਗੁਰਮੁਖਾਂ ਦੇ ਅੰਦਰ ਇਹ ਭਾਵਨਾ ਸੀ, ਔਰ ਉਹ ਸਿਹਰਾ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟਾ ਕੀਤਾ ਗਿਆ। ਸਤਸੰਗ ਜੀ, ਮੈਂ ਇੱਕ ਛੋਟੀ ਜਿਹੀ ਉਦਾਹਰਣ ਦਿੱਤੀ ਹੈ, ਦੁਨੀਆ ਦੀਆਂ ਬੇਸ਼ਕੀਮਤੀ ਵਸਤੂਆਂ ਅੱਜ ਵੀ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਗੁਰਪੁਰਬਾਂ 'ਤੇ ਜਲਾਉ ਸਜਦੇ ਹੈ ਉਦੋਂ 80% ਤੋਂ ਉੱਤੇ ਬੇਸ਼ਕੀਮਤੀ ਵਸਤੂਆਂ ਜੋ ਵੀ ਜਲਾਉ ਦੇ ਵਿੱਚ ਸੁਭਾਏਮਾਨ ਹਨ ਇਹ ਸਾਰੀਆਂ ਦੀਆਂ ਸਾਰੀਆਂ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਬੜੀ ਸ਼ਰਧਾ ਨਾਲ ਇਸ ਦਰ 'ਤੇ ਭੇਟਾ ਕੀਤੀਆਂ। ਔਰ ਸਾਧ ਸੰਗਤ ਜੀ, ਉਹਨਾਂ ਦੇ ਬੈਠਣ ਵਾਸਤੇ ਬੇਸ਼ਕੀਮਤੀ ਤਖ਼ਤ ਲਾਹੌਰ ਦੇ ਵਿੱਚ ਸਿੱਖ ਦਰਬਾਰ ਦੇ ਅੰਦਰ ਤਿਆਰ ਕੀਤਾ ਗਿਆ। ਬੇਸ਼ਕੀਮਤੀ ਤਖ਼ਤ ਵੇਖ ਕੇ ਆਖਣ ਲੱਗੇ, ਤਖ਼ਤ ਦਾ ਮਾਲਕ ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਹਨ, ਤਖ਼ਤ ਤਾਜ ਦੇ ਮਾਲਕ ਮੇਰੇ ਸਤਿਗੁਰੂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਤਾ ਗੱਦੀ ਸਿੰਘਾਸਨ ਦੇ ਮਾਲਕ ਹੈ, ਮੈਂ ਕਦੇ ਸਿੰਘਾਸਨ 'ਤੇ ਨਹੀਂ ਬੈਠਾਂਗਾ, ਆਪਣੇ ਸਤਿਗੁਰੂ ਨਾਲੋਂ ਉੱਚੀ ਥਾਂ 'ਤੇ ਬੈਠਣਾ ਸੇਵਕ ਦਾ ਫਰਜ਼ ਨਹੀਂ। ਸਾਰੀ ਉਮਰ ਸਾਧ ਸੰਗਤ ਜੀ ਇੱਕ ਕੁਰਸੀ ਬਣਾ ਕੇ ਉਸ ਦਾ ਵੀ ਮੁੱਖ ਹਮੇਸ਼ਾ ਲਾਹੌਰ ਦਰਬਾਰ ਵਿੱਚੋਂ ਹਰਿਮੰਦਰ ਸਾਹਿਬ ਵੱਲ ਕਰਕੇ ਹਮੇਸ਼ਾ ਆਪਣੇ ਰਾਜ ਦਰਬਾਰ ਵਿੱਚ ਬੈਠ ਕੇ ਦੁਨੀਆ ਦੀਆਂ ਮੁਸ਼ਕਲਾਂ ਸੁਣਿਆ ਕਰਦੇ ਔਰ ਲੋਕਾਂ ਦੇ ਮਸਲਿਆਂ ਦਾ ਹੱਲ ਕਰਿਆ ਕਰਦੇ ਸਨ। ਬੜੀਆਂ ਅਥਾਹ ਸੇਵਾਵਾਂ ਉਸ ਸਿੱਖ ਰਾਜੇ ਦੀਆਂ ਜੋ ਉਸ ਮਹਾਨ ਸਿੱਖ ਰਾਜੇ ਨੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਲਈ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਲੈ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਤੱਕ ਬਹੁਤ ਵੱਡੀਆਂ ਘਾਲਣਾਵਾਂ ਸੇਵਾਵਾਂ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅਵਤਾਰ ਅਸਥਾਨ ਨਨਕਾਣਾ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਹੈ, ਜਦੋਂ ਵੇਖਦੇ ਹੈ ਤਾਂ ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਵਾਸਤੇ ਰਸਤ ਨਹੀਂ, ਜੋਤ ਜਗਾਉਣ ਵਾਸਤੇ ਘਿਓ ਨਹੀਂ। ਗ੍ਰੰਥੀ ਸਿੰਘ ਜੀ ਨੂੰ ਮਿਲ ਕੇ ਫਤਿਹ ਬੁਲਾ ਕੇ ਪੁੱਛਣ ਲੱਗਦੇ ਹੈ, ਕਹਿਣ ਲੱਗੇ, ਕੜਾਹ ਪ੍ਰਸ਼ਾਦ ਦੀ ਦੇਗ ਕਿਉਂ ਨਹੀਂ ਤਿਆਰ ਹੋਈ, ਜੋਤ ਕਿਉਂ ਨਹੀਂ ਜਗਾਈ ਗਈ? ਕਹਿਣ ਲੱਗੇ ਜੀ, ਰਸਤ ਨਹੀਂ ਆਈ ਕਿਸੇ ਪਾਸਿਓਂ। ਕਹਿਣ ਲੱਗੇ, ਮੇਰੇ ਦੀਨ ਦੁਲੀ ਦੇ ਮਾਲਕ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਜਨਮ ਅਸਥਾਨ ਇਹ ਅਸਥਾਨ ਹੈ, ਇੱਥੇ ਰਸਤਾਂ ਦੀ ਕਮੀ? ਉਸੇ ਵਕਤ ਗ੍ਰੰਥੀ ਸਿੰਘ ਜੀ ਨੂੰ ਬੁਲਾ ਕੇ ਆਪਣਾ ਘੋੜਾ ਉਹਨਾਂ ਦੇ ਅੱਗੇ ਕੀਤਾ, ਕਹਿਣ ਲੱਗੇ, ਸਿੰਘ ਸਾਹਿਬ ਜੀ, ਇਸ ਘੋੜੇ 'ਤੇ ਸਵਾਰ ਹੋ ਕੇ ਜਿੱਥੋਂ ਜਿੱਥੋਂ ਤੱਕ ਤੁਹਾਡਾ ਮਨ ਕਰਦਾ ਸਾਰੇ ਇਲਾਕੇ ਦੀ ਜਿਮੀ ਤੱਕ ਸੁਬਹਾ ਤੋਂ ਲੈ ਕੇ ਸ਼ਾਮ ਤੱਕ ਗੇੜਾ ਦੇ ਦਿਓ, ਸਾਰੀ ਜ਼ਮੀਨ ਹੀ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏਗੀ। ਸਤਸੰਗ ਜੀ, ਗ੍ਰੰਥੀ ਸਿੰਘ ਜੀ ਦੇ ਨਾਲ ਸੇਵਾਦਾਰ ਅਹਿਲਕਾਰ ਭੇਜੇ ਗਏ ਔਰ ਗ੍ਰੰਥੀ ਸਿੰਘ ਜੀ ਜਿੱਥੇ ਜਿੱਥੇ ਤਾਂ ਘੋੜਾ ਫੇਰ ਕੇ ਆਏ ਸਾਰੀ ਜ਼ਮੀਨ ਦਾ ਪਟਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ 'ਤੇ, ਨਨਕਾਣਾ ਸਾਹਿਬ ਦੇ ਨਾਮ 'ਤੇ ਕੀਤਾ ਔਰ ਜਾਗੀਰ ਲਾਈ। ਵੱਡੇ ਵੱਡੇ ਇਤਿਹਾਸਕ ਸਥਾਨਾਂ ਨੂੰ ਉਹਨਾਂ ਨੇ ਜਾਗੀਰਾਂ ਲਾਈਆਂ, ਜ਼ਮੀਨਾਂ ਜਾਇਦਾਦਾਂ ਭੇਟਾ ਕੀਤੀਆਂ। ਔਰ ਹੱਥੀਂ ਵੀ ਸੇਵਾਵਾਂ ਕਰਾਈਆਂ। ਤਖ਼ਤ ਸ੍ਰੀ ਹਜ਼ੂਰ ਸਾਹਿਬ ਜੀ ਦੀ ਮਹਾਨ ਸੇਵਾ ਉਹ ਸਿੱਖ ਰਾਜੇ ਨੇ ਆਪ ਆਪਣੇ ਸਮੇਂ ਵਿੱਚ ਪ੍ਰਾਰੰਭ ਕਰਵਾ ਕੇ ਕਰਵਾਉਣਾ ਕੀਤੀ। ਸੋ ਸਾਧ ਸੰਗਤ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸ੍ਰੀ ਅਨੰਦਪੁਰ ਸਾਹਿਬ ਸਜਿਆ ਹੋਇਆ ਹੈ। ਇੱਕ ਗਰੀਬ ਸਿੱਖ ਭਾਵ ਹੈ ਤਾਂ ਉਹ ਅਮੀਰ ਹੈ, ਗਰੀਬਾਂ ਵਾਲਾ ਬਾਣਾ ਪਾ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ, ਸੇਵਾਦਾਰ ਅੱਗੇ ਜਾਣ ਨਹੀਂ ਦਿੰਦੇ, ਕਈ ਵਾਰੀ ਆਇਆ ਜਾਣ ਨਾ ਦਿੱਤਾ। ਆਖਿਰਕਾਰ ਉਹ ਧਨੀ ਸ਼ਾਹੂਕਾਰ ਅਖੀਰਲੇ ਦਿਨ ਕੀਮਤੀ ਵਸਤਰ, 500 ਸੋਨੇ ਦੀ ਮੋਹਰ, ਕੀਮਤੀ ਭੇਟਾਵਾਂ ਲੈ ਕੇ ਜਦੋਂ ਆਇਆ, ਨਾਲ ਉਹਦੇ ਨੌਕਰ ਚਾਕਰ ਹਨ। ਸੇਵਾਦਾਰਾਂ ਨੇ ਆਇਆ ਆਉਂਦਾ ਹੀ ਦੇਖ ਕੇ ਰਸਤਾ ਖੋਲ੍ਹ ਦਿੱਤਾ, ਬੜੀ ਆਓ ਭਗਤ ਕੀਤੀ। ਉਹ ਸਿੱਖ ਚਲਿਆ ਗਿਆ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡੰਡੌਤ ਕੀਤੀ, ਨਮਸਕਾਰ ਕੀਤੀ, ਭੇਟਾਵਾਂ ਅੱਗੇ ਰੱਖੀਆਂ। ਸਤਿਗੁਰਾਂ ਨੇ ਕੰਡ ਦੇ ਉੱਤੇ ਹੱਥ ਰੱਖ ਕੇ ਬੜਾ ਪਿਆਰ ਸਨਮਾਨ ਦਿੱਤਾ, ਬਹੁਤ ਸੁਨੇਹ ਦਿੱਤਾ। ਸਿੱਖ ਕਹਿਣ ਲੱਗਾ, ਸੱਚੇ ਪਾਤਸ਼ਾਹ ਕਾਬਲ ਵਿੱਚੋਂ ਆਏ ਨੂੰ ਅੱਜ 10 ਦਿਨ ਹੋ ਗਏ ਹੈ। ਮੇਰੇ ਗਰੀਬੀ ਵਾਲੇ ਵਸਤਰ ਦੇਖ ਕੇ, ਮੈਲੇ ਕੁਚੈਲੇ ਵਸਤਰ ਦੇਖ ਕੇ 9 ਦਿਨ ਸਿੱਖਾਂ ਨੇ ਅੰਦਰ ਨਹੀਂ ਆਉਣ ਦਿੱਤਾ। ਅੱਜ ਮੈਂ ਅਮੀਰਾਂ ਵਾਲੇ ਵਸਤਰ ਪਾ ਕੇ ਕੀਮਤੀ ਭੇਟਾਵਾਂ ਲੈ ਕੇ ਆਇਆ ਅਤੇ ਤੁਹਾਡੇ ਘਰ ਵਿੱਚ ਅੱਜ ਮੈਨੂੰ ਆਉਂਦਿਆਂ ਨੂੰ ਸਲਾਮਾਂ ਹੋ ਰਹੀਆਂ ਸਨ, ਸਾਰੇ ਰਸਤਾ ਦੇ ਰਹੇ ਸਨ ਕਿ ਤੁਹਾਡੇ ਘਰ ਵਿੱਚ ਵੀ ਅਮੀਰ ਅਤੇ ਗਰੀਬ ਨਾਲ ਵਿਤਕਰਾ ਕੀਤਾ ਜਾਂਦਾ। ਮੇਰੇ ਮਨ ਵਿੱਚ ਇਹ ਸ਼ੰਕਾ ਹੈ, ਸੱਚੇ ਪਾਤਸ਼ਾਹ, ਕਿ ਗਰੀਬ ਸਿੱਖ ਤੁਹਾਡੇ ਦਰਸ਼ਨ ਨਹੀਂ ਕਰ ਸਕਦਾ, ਅਮੀਰ ਹੀ ਦਰਸ਼ਨ ਕਰ ਸਕਦੇ ਹੈ। ਸਤ ਸੰਗ ਜੀ, ਉਸ ਵਕਤ ਕਲੰਗੀਆਂ ਵਾਲੇ ਸਤਿਗੁਰੂ ਨੇ ਬਾ ਕਮਾਲ ਬਚਨ ਕੀਤੇ ਸਨ। ਸਤਿਗੁਰੂ ਆਖਣ ਲੱਗੇ, ਸਿੱਖਾ, ਗਰੀਬ ਅਮੀਰ ਦੀ ਗੱਲ ਨਹੀਂ, ਤੂੰ ਅੰਦਰੋਂ ਅਮੀਰ ਸੀ, ਦਿਖਾਵਾ ਕੇਵਲ ਤੂੰ ਗਰੀਬਾਂ ਵਾਲਾ ਕੀਤਾ। ਸਾਡੇ ਗੁਰਸਿੱਖ ਜਾਣਦੇ ਸਨ ਕਿ ਗੁਰੂ ਨਾਲ ਕਦੇ ਵੀ ਕੀਤਾ ਹੋਇਆ ਦਿਖਾਵਾ ਜਾਂ ਗੁਰੂ ਨਾਲ ਕੀਤਾ ਹੋਇਆ ਧੋਖਾ, ਗੁਰੂ ਨਾਲ ਕੀਤਾ ਹੋਇਆ ਕਪਟ ਕਦੇ ਗੁਰੂ ਦੇ ਦਰ 'ਤੇ ਨਹੀਂ ਚੱਲ ਸਕਦਾ। ਅੱਜ ਨਿਸ਼ਕਪਟ ਹੋ ਕੇ ਆਇਆ, ਭਾਵਨਾ ਨਾਲ ਆਇਆ, ਜੈਸੀ ਤੇਰੀ ਖੁਰਾਕ, ਜੈਸੀ ਤੇਰੀ ਪੁਸ਼ਾਕ, ਜੈਸੀ ਤੇਰੀ ਰਹਿਣੀ ਬਹਿਣੀ, ਉਸੇ ਵਿੱਚ ਹੀ ਤੂੰ ਆਇਆ, ਤਾਂ ਹੀ ਤੇਰੇ ਲਈ ਦਰ ਖੁੱਲ੍ਹੇ ਹੈ। 9 ਦਿਨ ਤੂੰ ਛਲ ਕਰਦਾ ਰਿਹਾ, ਤਾਂ ਕਰਕੇ ਤੈਨੂੰ ਦਰਸ਼ਨ ਕਰਨ ਦੀ ਆਗਿਆ ਨਹੀਂ ਮਿਲੀ। ਗੁਰੂ ਨੂੰ ਤੂੰ ਕੋਈ ਭੁਲੇਖਾ ਨਹੀਂ ਪਾ ਸਕਦਾ, ਪਹਿਲੀ ਗੱਲ ਤਾਂ ਇਹ। ਦੂਸਰੀ ਗੱਲ, ਮਹਾਰਾਜ ਕਹਿਣ ਲੱਗੇ, ਸਿੱਖਾ, ਗੁਰੂ ਘਰ ਦੇ ਵਿੱਚ ਜਿਹੜਾ ਤੈਨੂੰ ਮਾਣ ਦਿੱਤਾ, ਇਹਦਾ ਇੱਕ ਕਾਰਨ ਹੈ, ਗੁਰੂ ਘਰ ਵਿੱਚ ਸੇਵਾ ਔਰ ਸਿਮਰਨ ਦਾ ਸਤਿਕਾਰ ਹੈ, ਕਿਸੇ ਵਿਅਕਤੀ ਦਾ ਸਨਮਾਨ ਨਹੀਂ। ਸਿਮਰਨ ਕਰਨ ਵਾਲਾ ਗਰੀਬੀ ਵਿੱਚ ਵੀ ਪਾਟੇ ਕੱਪੜੇ ਪਾ ਕੇ ਵੀ ਆਏਗਾ, ਗੁਰੂ ਉਸ ਨੂੰ ਆਪਣੀ ਛਾਤੀ ਨਾਲ ਲਾਏਗਾ, ਗਲ ਨਾਲ ਲਾਏਗਾ। ਦਸਾਂ ਨੌਹਾਂ ਦੀ ਧਰਮ ਦੀ ਕਿਰਤ ਕਰਨ ਵਾਲਾ ਗਰੀਬ ਸਿੱਖ ਟਕਾ ਲੈ ਕੇ ਵੀ ਆਏਗਾ, ਗੁਰੂ ਉਸ ਨੂੰ ਵੀ ਨਵਾਜੇਗਾ। ਇਸ ਕਰਕੇ ਸਿਮਰਨ ਕਰਨ ਵਾਲੇ ਨੂੰ ਵੀ ਗੁਰੂ ਘਰ ਵਿੱਚ ਸਤਿਕਾਰ ਹੈ, ਔਰ ਸੇਵਾ ਕਰਨ ਵਾਲੇ ਦਾ ਵੀ ਸਨਮਾਨ ਹੈ। ਗੁਰੂ ਘਰ ਵਿੱਚ ਜੇ ਸਨਮਾਨ ਹੈ, ਸੇਵਾ ਔਰ ਸਿਮਰਨ ਕਰਨ ਵਾਲੇ ਦਾ ਸਨਮਾਨ ਹੈ, ਦੂਸਰੇ ਦਾ ਸਨਮਾਨ ਨਹੀਂ। ਜਿਨ੍ਹਾਂ ਨੇ ਸੇਵਾ ਕੀਤੀ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਸੇਵਾ ਕਰਨ ਵਾਲਿਆਂ ਨੂੰ ਮਾਣ ਮਿਲਿਆ ਜਾਂ ਨਾਮ ਜਪਣ ਵਾਲਿਆਂ ਨੂੰ ਮਾਣ ਮਿਲਿਆ, ਤੀਜਾ ਕਿਸੇ ਨੂੰ ਮਾਣ ਨਹੀਂ। ਪੀਰ ਪੈਗੰਬਰ ਸਾਲਕ ਸਾਧਕ ਸੋਹਦੇ ਔਰ ਸ਼ਹੀਦ, ਇਹ ਵਾਹਿਗੁਰੂ ਤੇਰੇ ਦਰ 'ਤੇ ਪੀਰ ਵੀ, ਪੈਗੰਬਰ ਵੀ, ਸਾਲਕ ਵੀ ਤੇਰੇ ਦਰ ਦੇ ਉੱਤੇ ਫਕੀਰੀ ਦੇ ਰਸਤੇ 'ਤੇ ਚੱਲਣ ਵਾਲੇ ਸਾਧਕ, ਸ਼ਰਧਾਵਾਨ ਸਿਦਕ ਵਾਲੇ, ਸੇਵਾ ਕਰਨ ਵਾਲੇ ਵੀ, ਔਰ ਸ਼ਹੀਦ ਧਰਮ ਦੀ ਖਾਤਰ ਕੁਰਬਾਨੀਆਂ ਦੇਣ ਵਾਲੇ ਵੀ, ਉਹਨਾਂ ਨੂੰ ਹੀ ਤੇਰੇ ਘਰ ਦੇ ਵਿੱਚ ਸੋਭਨੀਕਤਾ ਦਾ ਮਹਾਨ ਸਨਮਾਨ ਪ੍ਰਾਪਤ ਹੁੰਦਾ। ਉਹੀ ਸੋਭਨੀਕ ਹੁੰਦੇ ਹੈ ਜਿਨ੍ਹਾਂ ਨੇ ਜੀਵਨ ਵਿੱਚ ਕੁਝ ਘਾਲਣਾ ਘਾਲੀ ਹੈ, ਜਾਂ ਸੇਵਾ ਕੀਤੀ, ਜਾਂ ਸਿਮਰਨ ਕੀਤਾ, ਜਾਂ ਕੁਰਬਾਨੀਆਂ ਦਿੱਤੀਆਂ, ਉਹਨਾਂ ਦਾ ਹੀ ਸਨਮਾਨ ਹੈ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਇਹ ਹੈ, ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਮਹਾਨ ਘਾਲਣਾ, ਮਹਾਨ ਸੇਵਾਵਾਂ, ਜਿਨ੍ਹਾਂ ਨੇ ਐਡੀ ਵੱਡੀ ਸੇਵਾ ਸਿੱਖ ਪੰਥ ਦੀ ਕੀਤੀ, ਦੁਨੀਆਂ ਵਿੱਚ ਇੱਕ ਵਿਲੱਖਣ ਰਾਜ ਸਰਕਾਰੇ ਖਾਲਸਾ ਸਥਾਪਿਤ ਕਰਕੇ ਦੁਨੀਆਂ ਨੂੰ ਇੱਕ ਨਵੇਕਲਾ ਪੂਰਨਾ ਪਾ ਕੇ ਦਿਖਾਇਆ, ਅੱਜ ਆਪਣੇ ਆਪਾਂ ਐਸੇ ਆਪਣੇ ਮਹਾਰਾਜਾ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ। ਦੂਸਰਾ ਸਾਧ ਸੰਗਤ ਜੀ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੇ ਲਗਭਗ 39 ਸਾਲ ਖਾਲਸਾਈ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਹੋਇਆਂ ਖਾਲਸਾ ਪੰਥ ਦੀ ਬਹੁਤ ਵੱਡੀ ਸੇਵਾ ਕੀਤੀ ਔਰ ਨਿਸ਼ਕਾਮ ਰਹਿ ਕੇ ਪੰਥ ਦੇ ਪਿੱਛੇ ਰਹਿ ਕੇ ਪੰਥ ਦੀ ਬੜੀ ਵੱਡੀ ਨਿੱਗਰ ਸੇਵਾ ਕੀਤੀ। ਲੱਖਾਂ ਪ੍ਰਾਣੀਆਂ ਨੂੰ ਉਹਨਾਂ ਨੇ ਗੁਰਮਤ ਦੇ ਪ੍ਰਚਾਰ ਰਾਹੀਂ ਪ੍ਰੇਰਨਾ ਦੇ ਕੇ ਅੰਮ੍ਰਿਤ ਛਕਾਇਆ, ਨਸ਼ੇ ਛਡਾਏ, ਸਾਬਤ ਸੂਰਤ ਕੇਸ ਰਖਾਏ ਔਰ ਸਾਧ ਸੰਗਤ ਦੀ ਅਣਗਿਣਤ ਪੰਥ ਨੂੰ ਮਹਾਨ ਸ਼ੁੱਧ ਅਖੰਡ ਪਾਠੀ ਕਥਾ ਵਾਚਕ ਪ੍ਰਚਾਰਕ ਉਹਨਾਂ ਨੇ ਦਿੱਤੇ। ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਤੋਂ ਲੈ ਕੇ ਸਿੰਘ ਸਾਹਿਬਾਨ ਬਹੁਤ ਵੱਡੀਆਂ ਉਹਨਾਂ ਮਹਾਂਪੁਰਖਾਂ ਦੀਆਂ ਸਿੱਖ ਪੰਥ ਲਈ ਸੇਵਾਵਾਂ ਹਨ। ਅੱਜ ਉਹਨਾਂ ਦਾ 50 ਸਾਲਾ ਸੱਚਖੰਡ ਗਮਨ ਦਿਹਾੜਾ ਵੀ ਹੈ। ਸੋ ਸਾਧ ਸੰਗਤ ਜੀ ਪੰਥ ਦੀਆਂ ਇਹ ਮਹਾਨ ਸ਼ਖਸੀਅਤਾਂ ਦੀ ਦਾਦ ਨੂੰ ਆਪਾਂ ਤਾਜ਼ਾ ਕਰ ਰਹੇ ਹਾਂ। ਆਓ, ਸਮਾਂ ਨਹੀਂ ਅੱਗੇ ਬਹੁਤਾ ਜਾਣ ਦੀ ਆਗਿਆ ਦਿੰਦਾ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸ੍ਰੀ ਮੁਖਵਾਕ ਬਖਸ਼ਿਸ਼ ਹੋਏ ਹਨ, ਉਹਨਾਂ ਦੀ ਕਥਾ ਆਪ ਸੰਗਤਾਂ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ।
ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੂਸਰੇ ਘਰ ਸੁਰਤਾਲ ਦੇ ਅੰਦਰ ਸਾਨੂੰ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਯਾਨੜੀਏ ਕਹਿ ਘਰ ਗਾਵਣਾ।
ਸਾਧ ਸੰਗਤ ਜੀ, ਯਾਨੜੀਏ ਕਹਿ ਘਰ ਗਾਵਣਾ, ਇਹ ਸ਼ਬਦ ਨੂੰ ਕਿਹੜੀ ਧਾਰਨਾ ਵਿੱਚ ਗਾਉਣਾ? ਜਿੱਥੇ ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਦਾ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਾਨੂੰ ਹੁਕਮ ਹੈ, ਉੱਥੇ ਰਾਗਣੀਆਂ ਵਿੱਚ ਵੀ ਸਤਿਗੁਰੂ ਜੀ ਨੇ ਰਾਗ ਉਚਾਰੇ ਹੈ ਔਰ ਉੱਥੇ ਰਾਗੀ ਸਿੰਘ ਸੰਗੀਤ ਦੇ ਆਚਾਰੀਆ ਜਿਨ੍ਹਾਂ ਨੂੰ ਰਾਗ ਦਾ ਬੋਧ ਹੈ, ਉੱਥੇ 9 ਧੁਨਾਂ ਵੀ ਹਨ, ਉੱਥੇ ਸ਼ਬਦਾਂ ਦੀਆਂ ਧਾਰਨਾ ਵੀ ਹਨ। ਸਾਧ ਸੰਗਤ ਜੀ, ਇਹ ਯਾਨੜੀਏ ਕਹਿ ਘਰ ਗਾਵਣਾ, ਇਸ ਤੋਂ ਪਹਿਲਾਂ 722 ਅੰਗ ਉੱਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਤਲੰਗ ਰਾਗ ਦੇ ਵਿੱਚ ਸ਼ਬਦ ਆਇਆ, ਯਾਨੜੀਏ ਮਾਨੜਾ ਕਾਇਕ ਰੇ ਆਪ ਨੜੇ ਘਰ ਹੈ ਰੰਗੋ ਸੌ ਕੀ ਨਾ ਮਾਣ ਇਹ। ਉੱਥੇ ਵੀ ਯਾਨੜੀਏ ਸ਼ਬਦ ਆਇਆ, ਇੱਥੇ ਜਈਏ ਨਾਲ ਯਾਨੜੀਏ ਆਇਆ ਹੈ। ਇਹ ਸ਼ਬਦ ਨੂੰ ਜਿਵੇਂ ਉਹ ਸ਼ਬਦ ਤਲੰਗ ਰਾਗ ਵਾਲਾ ਪਹਿਲੇ ਪਾਤਸ਼ਾਹ ਜੀ ਵਾਲਾ ਯਾਨੜੀਏ ਦੀ ਧਾਰਨਾ ਵਿੱਚ ਉਸ ਸੁਰ ਵਿੱਚ ਗਾਇਨ ਕਰਨਾ, ਉੱਥੇ ਬਿਲਾਵਲ ਰਾਗ ਦੇ ਵਿੱਚ 802 ਅੰਗ 'ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਸ਼ਬਦ ਨੂੰ ਜਿਹੜਾ ਗਾਉਣਾ ਹੈ ਨਾ, ਉਹ ਸ਼ਬਦ ਤੀਸਰੇ ਘਰ ਸੁਰਤਾਲ ਵਿੱਚ ਹੈ, ਦੂਜੇ ਘਰ ਸੁਰਤਾਲ ਵਿੱਚ ਹੈ ਔਰ ਇਸ ਲਈ ਇਹ ਤੀਜੇ ਘਰ ਵਿੱਚ ਹੀ ਤੁਸੀਂ ਗਾ ਸਕਦੇ ਹੋ। ਇਹ ਰਾਗੀ ਸਿੰਘਾਂ ਲਈ ਆਗਿਆ ਹੈ ਕਿ ਯਾਨੜੀਏ ਵਾਲੀ ਸੁਰ 'ਤੇ ਇਸ ਧਾਰਨਾ ਉੱਤੇ ਸ਼ਬਦ ਦਾ ਗਾਇਨ ਕਰਨਾ, ਜਦੋਂ ਵੀ ਕੀਰਤਨ ਕਰਨਾ। ਇਹ ਜਿਹੜੀ ਯਾਨੜੀਏ ਦੀ ਧਾਰਨਾ ਹੈ, ਇਹ ਸਾਧ ਸੰਗਤ ਜੀ ਵੈਰਾਗਮਈ ਧਾਰਨਾ ਹੈ, ਟੇਕ ਹੈ। ਵੈਰਾਗਮਈ ਧਾਰਨਾ ਵਿੱਚ ਇਹ ਸ਼ਬਦ ਦਾ ਗਾਇਨ ਕਰਨਾ। ਯਾਨੜੀਏ ਦੇ ਬੜੇ ਸੁੰਦਰ 3 ਅਰਥ ਭਾਵ ਅਰਥ ਕੀਤੇ ਗਏ ਹੈ। ਪਹਿਲਾ ਅਰਥ ਯਾਨੜੀਏ ਦਾ ਅਗਿਆਨੀ ਅਣਜਾਣ, ਦੂਸਰਾ ਅਰਥ ਹੈ ਸਾਧ ਸੰਗਤ ਜੀ ਯਾਨੜੀਏ ਦਾ ਕਿ ਸਫ਼ਰ ਕਰਨ ਵਾਲਾ ਮੁਸਾਫਰ, ਤੀਸਰਾ ਯਾਨ ਦਾ ਅਰਥ ਹੁੰਦਾ ਅਸਵਾਰੀ ਰੱਖਣ ਵਾਲਾ। ਇਸ ਕਰਕੇ ਪਹਿਲਾ ਭਾਵ ਇਹ ਹੈ ਯਾਨੜੀਏ ਤੋਂ ਕਿ ਅਸੀਂ ਅਣਜਾਣ ਜੀਵ ਹਾਂ, ਅਗਿਆਨੀ ਹਾਂ, ਸੱਚੇ ਪਾਤਸ਼ਾਹ ਅਸੀਂ ਤੁਹਾਡੇ ਦਰ 'ਤੇ ਸ਼ਰਧਾ ਭਾਵਨਾ ਨਾਲ ਆਏ ਹਾਂ, ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਾਡਾ ਅਗਿਆਨ ਦਾ ਦੁੱਖ ਦੂਰ ਕਰੋ ਅਣਜਾਣ ਹਾਂ ਗੁਣਾਂ ਤੋਂ ਹੀਣੇ ਹਾਂ ਕੋਈ ਸ਼ੁਭ ਗੁਣਾਂ ਦੀ ਸਮਝ ਨਹੀਂ ਸਾਨੂੰ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰੋ ਦੂਸਰਾ ਜਾਨੜੀਏ ਦਾ ਅਰਥ ਸਾਧ ਸਿੰਘ ਜੀ ਜਾਨੜੀ ਜਾਨੀ ਪਿਆਰਾ ਭਾਵ ਜਾਨੀ ਦਾ ਅਰਥ ਹੈ ਸੰਸਾਰ ਨੂੰ ਮੁਸਾਫਰ ਸਮਝਣ ਵਾਲਾ ਕਿ ਸੰਸਾਰ ਦੇ ਉੱਤੇ ਆਏ ਹਾਂ ਮੁਸਾਫਰਾਂ ਵਰਗਾ ਸਾਡੀ ਜੀਵਨ ਦਾ ਜ਼ਿੰਦਗੀ ਦਾ ਸਾਡਾ ਪੰਧ ਹੈ ਜਿਵੇਂ ਮੁਸਾਫਰ ਤੁਰਿਆ ਜਾਂਦਾ ਰਸਤੇ ਵਿੱਚ ਸਰਾਂ ਵਿੱਚ ਆਪਣਾ ਰਾਤ ਕੱਟ ਕੇ ਅੱਗੇ ਨੂੰ ਤੁਰ ਜਾਂਦਾ ਇਸੇ ਤਰ੍ਹਾਂ ਸੰਸਾਰ ਵਿੱਚ ਮੁਸਾਫਰ ਦੀ ਤਰ੍ਹਾਂ ਅਸੀਂ ਆਏ ਹਾਂ ਔਰ ਸਾਧ ਸੰਗਤ ਜੀ ਸੰਸਾਰ ਰੂਪੀ ਸਰਾਂ ਵਿੱਚ ਇਸ ਜ਼ਿੰਦਗੀ ਦੇ ਸਵਾਸਾਂ ਦੀ ਜਾਂ ਉਮਰ ਰੂਪ ਰਾਤ ਨੂੰ ਕੱਟ ਕੇ ਅਗਲੇ ਪੰਧ ਨੂੰ ਅਸੀਂ ਤੁਰ ਪੈਣਾ ਹੈ ਇਸ ਕਰਕੇ ਅਸੀਂ ਮੁਸਾਫਰਾਂ ਦੀ ਤਰ੍ਹਾਂ ਇਸ ਸੰਸਾਰ ਵਿੱਚ ਰਹਿਣਾ ਔਰ ਆਪਣੇ ਮਨ ਵਿੱਚ ਇਹ ਵੈਰਾਗ ਵਾਲਾ ਖਿਆਲ ਔਰ ਭਾਵਨਾ ਰੱਖਣੀ ਦੂਜਾ ਗਿਆਨ ਦਾ ਅਰਥ ਹੁੰਦਾ ਸਵਾਰੀ ਇਹ ਮਨੁੱਖਾਂ ਦੇ ਰੂਪ ਸਵਾਰੀ ਸਾਨੂੰ ਸੰਸਾਰ ਵਿੱਚ ਚੱਲਣ ਵਾਸਤੇ ਪਰਮੇਸ਼ੁਰ ਨੇ ਦਿੱਤੀ ਹੈ ਇਸ ਮਨੁੱਖਾਂ ਦੇ ਰੂਪ ਸਵਾਰੀ ਨੂੰ ਪ੍ਰਾਪਤ ਕਰਕੇ ਜਾਣਾ ਕਿੱਥੇ ਹੈ ਸਤਸੰਗਤ ਰੂਪ ਘਰ ਵਿੱਚ ਜਾਣਾ ਔਰ ਇਹ ਮਨੁੱਖਾਂ ਜੀਵਨ ਰੂਪ ਸਵਾਰੀ ਨੂੰ ਪ੍ਰਾਪਤ ਕਰਕੇ ਜੀਵਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਔਰ ਅੰਮ੍ਰਿਤ ਸਰੋਵਰ ਦਾ ਇਸ਼ਨਾਨ ਇਸ ਤੋਂ ਇਲਾਵਾ ਮਨੁੱਖਾਂ ਜੀਵਨ ਰੂਪ ਸਵਾਰੀ ਵਿੱਚ ਸ਼ੁਭ ਗੁਣਾਂ ਦੀ ਅਸਵਾਰੀ ਵੀ ਪ੍ਰਾਪਤ ਕਰਨੀ ਹੈ ਸੇਵਾ ਰੂਪ ਅਸਵਾਰੀ ਤੇ ਚੜ੍ਹ ਕੇ ਭਗਤੀ ਬੰਦਗੀ ਬਾਣੀ ਦੇ ਪਾਵਨ ਪਵਿੱਤਰ ਨਾਮ ਸਿਮਰਨ ਰੂਪ ਅਸਵਾਰੀ ਤੇ ਚੜ੍ਹ ਕੇ ਜਾਣਾ ਕਿੱਥੇ ਹੈ ਸੱਚਖੰਡ ਦੇ ਵਿੱਚ ਪਹੁੰਚਣਾ ਅੱਪੜਨਾ ਹੈ ਇਸ ਕਰਕੇ ਸਾਧ ਸੰਗਤ ਜੀ ਇਹ ਸਾਨੂੰ ਵੈਰਾਗਮਈ ਉਪਦੇਸ਼ ਇਸ ਧਾਰਨਾ ਵਿੱਚੋਂ ਪ੍ਰਾਪਤ ਹੁੰਦੇ ਹੈ ਜਾਨੀ ਜਿਹੜਾ ਪਿਆਰਾ ਹੈ ਉਹ ਵੈਰਾਗ ਦੇ ਸੰਯੁਕਤ ਹੋ ਕੇ ਜਾਂਦਾ ਕਿੱਥੇ ਹੈ ਸਤਸੰਗਤ ਰੂਪ ਘਰ ਵਿੱਚ ਜਿੱਥੇ ਵੈਰਾਗ ਦੇ ਸ਼ਬਦ ਗਾਏ ਜਾਂਦੇ ਹੈ ਵੈਰਾਗ ਦਾ ਉਪਦੇਸ਼ ਦਿੱਤਾ ਜਾਂਦਾ ਕਿ ਇਹ ਮਨੁੱਖ ਸੰਸਾਰ ਨਾਲ ਆਪਣੇ ਜੀਵਨ ਦੀ ਪਕੜ ਇੰਨੀ ਕੁ ਰੱਖ ਜਿਵੇਂ ਮੁਸਾਫਰ ਸਰਾਂ ਨਾਲ ਆਪਣਾ ਸੰਬੰਧ ਰੱਖਦਾ ਹੈ ਜਾਂ ਰਸਤੇ ਵਿੱਚ ਕੋਈ ਰਾਹੀ ਪਾਂਧੀ ਮਿਲ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਹਦੇ ਨਾਲ ਉਨਾ ਕੁ ਸੰਬੰਧ ਰੱਖਦਾ ਕਿ ਜਿੰਨਾ ਕੁ ਸਫ਼ਰ ਦਾ ਪੰਧ ਤੈਅ ਹੋ ਜਾਏ ਔਰ ਉਸ ਤੋਂ ਬਾਅਦ ਮੁਸਾਫਰ ਆਪੋ ਆਪਣੇ ਰਸਤਿਆਂ ਨੂੰ ਤੁਰ ਜਾਂਦੇ ਬਾਅਦ ਵਿੱਚ ਕੋਈ ਵੀ ਯਾਦ ਨਹੀਂ ਇੱਕ ਦੂਸਰੇ ਨੂੰ ਰੱਖਦਾ ਸੰਬੰਧੀਆਂ ਨਾਲ ਇਹੋ ਜਿਹਾ ਸੰਬੰਧ ਰੱਖ ਕੇ ਆਪਣੇ ਸਫ਼ਰ ਵਾਹਿਗੁਰੂ ਦੀ ਦਰਗਾਹ 'ਤੇ ਜਾਣ ਲੱਗਿਆਂ ਵੈਰਾਗ ਨੂੰ ਧਾਰਨ ਕਰਕੇ ਮੋਹ ਦਾ ਤਿਆਗ ਕਰਕੇ ਇਸ ਪੰਧ ਨੂੰ ਜੀਵਨ ਵਿੱਚ ਤੂੰ ਤੈਅ ਕਰਨਾ ਹੈ ਇਸ ਕਰਕੇ ਜਾਨੜੀ ਜਾਨੜੀਏ ਦਾ ਅਰਥ ਹੁੰਦਾ ਪਿਆਰਾ ਉਹ ਪਿਆਰਾ ਜਿਹਦੇ ਘਰ ਵਿੱਚ ਪਰਮੇਸ਼ੁਰ ਵਸਿਆ ਹੋਇਆ ਜਿਨ੍ਹਾਂ ਦੇ ਹਿਰਦੇ ਰੂਪ ਘਰ ਵਿੱਚ ਪਿਆਰਾ ਵਾਹਿਗੁਰੂ ਪਰਮੇਸ਼ੁਰ ਵਸ ਗਿਆ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਣਾ ਹੈ ਐਸੇ ਪਰਮ ਪਵਿੱਤਰ ਉਪਦੇਸ਼ ਸਾਨੂੰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ ਵਾਸਤਵ ਦੇ ਵਿੱਚ ਵੇ ਜਿਹੜਾ ਜਾਨੜੀਏ ਜਿਹੜੀ ਧਾਰਨਾ ਹੈ ਨਾ ਜਾਨੜੀਏ ਵਾਲੀ ਇਹ ਵੈਰਾਗਮਈ ਧਾਰਨਾ ਵਿੱਚ ਇਹ ਸ਼ਬਦ ਦਾ ਕੀਰਤਨ ਗਾਇਨ ਕਰਨਾ ਹੈ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਵਸਤੂ ਨਿਰਦੇਸ਼ ਮੰਗਲ ਸਤਿਗੁਰੂ ਜੀ ਉਚਾਰਨ ਕਰਦੇ ਇੱਕ ਅਦਵੈਤ ਸਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੋਣ ਵਾਲਾ ਹੈ
ਮੈਂ ਮਨ ਤੇਰੀ ਟੇਕ ਮੇਰੇ ਪਿਆਰੇ
ਹੇ ਪਿਆਰੇ ਪਿਆਰਾ ਕੌਣ ਹੈ ਸਭ ਤੋਂ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਪਿਆਰਾ ਹੈ ਦੁਨੀਆ ਕੋਈ ਕਿਸੇ ਨੂੰ ਪਿਆਰ ਕਰਦੀ ਕੋਈ ਕਿਸੇ ਨੂੰ ਪਿਆਰ ਕਰਦਾ ਪਰ ਨੌਵੇਂ ਪਾਤਸ਼ਾਹ ਜੀ ਦੇ ਬਚਨ ਹਨ ਵੈਰਾਗਮਈ ਉਪਦੇਸ਼ ਹੈ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸੋ ਸਭ ਲਾਗੇ ਕਿਆ ਦਾਰਾ ਕਿਆ ਮੀਤ ਇਸ ਕਰਕੇ ਪਿਆਰ ਕਿਹਨੂੰ ਕਰਨਾ ਪ੍ਰੇਮ ਕਿਹਦੇ ਨਾਲ ਕਰਨਾ ਮਹਾਰਾਜ ਕਹਿੰਦੇ ਉਸ ਇੱਕ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜਿਹਦੇ ਨਾਲ ਪ੍ਰੇਮ ਕੀਤਿਆਂ ਲੋਕ ਪ੍ਰਲੋਕ ਬੰਦੇ ਦਾ ਸਿਵਰ ਜਾਂਦਾ ਮਨੁੱਖਾਂ ਜੀਵਨ ਦੀ ਸਵਾਰੀ ਸਫਲ ਹੋ ਜਾਂਦੀ ਹੈ। ਇਸ ਕਰਕੇ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ, ਹੇ ਪਿਆਰੇ ਵਾਹਿਗੁਰੂ, ਮੈਂ ਮਨ ਦਾ ਅਰਥ ਹੁੰਦਾ ਸ਼੍ਰੋਮਣੀ, ਸੋ ਮੈਂ ਸ਼੍ਰੋਮਣੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਸਰੀਰ ਕਰਕੇ ਵੀ ਤੇਰੀ ਟੇਕ ਓਟ ਲੈਣਾ ਕੀਤੀ ਹੈ, ਤੇਰਾ ਆਸਰਾ ਲਿਆ ਹੈ।
ਮੈਂ ਮਨ ਤੇਰੀ ਟੇਕ,
ਔਰ ਮਨ ਵਿੱਚ ਤੇਰੇ ਨਾਮ ਨੂੰ ਜਿਹੜਾ ਮੰਨਣ ਕੀਤਾ ਹੈ, ਇਹੀ ਤੇਰੀ ਮਨ ਦੁਆਰਾ ਮੈਂ ਟੇਕ ਓਟ ਲੈਣਾ ਕੀਤੀ ਹੈ। ਮਨ ਦੀ ਟੇਕ ਵੀ ਓਟ ਆਸਰਾ ਵਾਹਿਗੁਰੂ ਪਰਮੇਸ਼ਰ ਹੈ, ਤਨ ਦਾ ਵੀ ਟੇਕ ਓਟ ਆਸਰਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਨ ਕਰਕੇ ਗੁਰੂ ਦੇ ਚਰਨਾਂ ਵਿੱਚ ਓਟ ਲੈਣੀ, ਮਨ ਕਰਕੇ ਨਾਮ ਦਾ ਆਸਰਾ ਲੈਣਾ ਜੀਵਨ ਵਿੱਚ। ਇਸ ਕਰਕੇ ਹੇ ਸੱਚੇ ਪਾਤਸ਼ਾਹ, ਸੰਸਾਰ ਦੀ ਵੀ ਔਰ ਮਨ ਦੀ ਵੀ, ਜਾਂ ਇਉਂ ਕਹਿ ਲਓ ਸਰੀਰ ਦੀ ਵੀ ਅਤੇ ਮਨ ਦੀ ਵੀ ਟੇਕ ਓਟ ਆਸਰਾ ਮੇਰਾ ਪਿਆਰਾ ਅਕਾਲ ਪੁਰਖ ਵਾਹਿਗੁਰੂ ਮੇਰਾ ਆਸਰਾ ਹੈ। ਕਿਸੀ ਕੋਈ ਕੋਏ ਮੰਝ ਨਮਾਣੀ ਇੱਕ ਤੂੰ,
ਅਵਰ ਸਿਆਣਪਾ ਬਿਰਥੀਆ ਪਿਆਰੇ,
ਪਿਆਰੇ ਅਵਰ ਹੋਰ ਜਿੰਨੀਆਂ ਵੀ ਸਿਆਣਪਾਂ ਚਤਰਾਈਆਂ ਹਨ, ਜਿਹੜੀਆਂ ਤੂੰ ਬੜੀਆਂ ਚਲਾਕੀਆਂ ਕਰਦਾ ਲੋਕਾਂ ਦੇ ਨਾਲ, ਤੂੰ ਬਲਵੰਚ ਕਰੈ ਪ੍ਰਭ ਜਾਣੇ ਜਾਣੀ ਰਾਮ, ਐਸੀਆਂ ਜਿਹੜੀਆਂ ਸਿਆਣਪਾਂ ਚਤਰਾਈਆਂ ਕਰਦਾ ਹੈ, ਇਹ ਸਾਰੀਆਂ ਤੇਰੀਆਂ ਬਿਰਥੀਆਂ ਨਿਸਫਲ ਜਾਣ ਵਾਲੀਆਂ ਹਨ, ਇਹ ਇੱਥੇ ਰਹਿ ਜਾਂਦੀਆਂ। ਬੰਦਾ ਬੜੀਆਂ ਚਤਰਾਈਆਂ ਕਰਦਾ, ਬੜੇ ਧੋਖੇ ਦਿੰਦਾ ਬਾਰ ਬਾਰ ਪ੍ਰਸਾਦ ਸਿੰਘ ਜੀ, ਉਹ ਧੋਖੇ ਇੱਥੇ ਹੀ ਰਹਿ ਜਾਂਦੇ ਹੈ। ਇਸ ਕਰਕੇ ਐਸੀਆਂ ਸਿਆਣਪਾਂ, ਇਹ ਸਾਰੀਆਂ ਬਿਰਥੀਆਂ ਨਿਸਫਲ ਹਨ, ਇਹ ਸਿਆਣਪਾਂ ਤੂੰ ਰੱਬ ਨੂੰ ਵਿਖਾਉਣਾ ਜਾਂ ਸਤਿਗੁਰੂ ਨੂੰ ਦਿਖਾਉਣਾ? ਬੰਦਾ ਉਦੋਂ ਹੀ ਚਤਰਾਈਆਂ ਕਰਦਾ ਜਦੋਂ ਗੁਰੂ ਤੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ, ਗੁਰੂ 'ਤੇ ਜਿੰਨਾ ਚਿਰ ਭਰੋਸਾ ਨਾ ਰਹੇ। ਇਸ ਕਰਕੇ ਇਹ ਜਿੰਨੀਆਂ ਵੀ ਤੇਰੀਆਂ ਸਿਆਣਪਾਂ ਹਨ, ਬੁੱਧੀ ਦੀਆਂ ਚਤਰਾਈਆਂ ਹਨ, ਇਹ ਸਾਰੀਆਂ ਪਿਆਰਿਆ ਬਿਰਥੀਆਂ ਨਿਸਫਲ ਜਾਣ ਵਾਲੀਆਂ ਹਨ।
ਰੱਖਣ ਕੋ ਤੁਮ ਏਕ,
ਰੱਖਿਆ ਕਰਨ ਵਾਲਾ ਲੋਕ ਪ੍ਰਲੋਕ ਦੇ ਵਿੱਚ ਇੱਕੋ ਇੱਕ ਮੇਰਾ ਵਾਹਿਗੁਰੂ ਪਿਆਰਾ ਪਰਮੇਸ਼ਰ ਹੈ, ਉਹੀ ਬਚਾ ਸਕਦਾ, ਉਹੀ ਤੇਰੀ ਰੱਖਿਆ ਲੋਕ ਪ੍ਰਲੋਕ ਦੇ ਵਿੱਚ ਕਰ ਸਕਦਾ, ਹੋਰ ਕਿਸੇ ਨੇ ਤੇਰੀ ਰੱਖਿਆ ਨਹੀਂ ਕਰਨੀ। ਔਗੁਣਾਂ ਤੋਂ ਬਚਾਉਣ ਦੀ ਰੱਖਿਆ ਵੀ ਉਸੇ ਨੇ ਕਰਨੀ ਹੈ, ਜਮਾਂ ਦੇ ਦੁੱਖਾਂ ਤੋਂ ਵੀ ਉਸੇ ਨੇ ਰੱਖਿਆ ਕਰਨੀ ਹੈ। ਇੱਕ ਉਹੀ ਪਿਆਰਾ ਰੱਖਣ ਵਾਲਾ ਹੈ ਵਾਹਿਗੁਰੂ
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਸਤਿਗੁਰ ਪੂਰਾ ਜੇ ਮਿਲੈ ਪਿਆਰੇ,
ਪਿਆਰੇ ਜਿਨ੍ਹਾਂ ਨੂੰ ਪੂਰਾ ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਜੀ ਜੈਸਾ, ਦਸਮ ਪਿਤਾ ਜੀ ਜੈਸਾ, ਜਾਂ ਵਰਤਮਾਨ ਸਮੇਂ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੈਸਾ ਪੂਰਾ ਸਤਿਗੁਰੂ ਜਿਨ੍ਹਾਂ ਨੂੰ ਮਿਲ ਗਿਆ, ਪ੍ਰਾਪਤ ਹੋ ਗਿਆ ਹੈ,
ਸੋ ਜਨ ਹੋਤ ਨਿਹਾਲਾ,
ਉਹ ਜਨ ਸੇਵਕ, ਉਹ ਪਿਆਰੇ, ਜਨ ਨਾਮ ਜੰਮਣ ਮਰਨ ਦਾ, ਜੰਮਣ ਮਰਨ ਤੋਂ ਰਹਿਤ ਹੋ ਗਏ, ਹਾਲ ਨਾਮ ਦੁੱਖਾਂ ਦਾ, ਸੰਸਾਰ ਦੇ ਦੁੱਖਾਂ ਤੋਂ ਰਹਿਤ ਹੋ ਗਏ, ਉਹ ਜਨ ਪਿਆਰੇ ਉਹਨਾਂ ਨੂੰ ਨਿਹਾਲ ਪ੍ਰਸੰਨਤਾਵਾਂ ਸਤਿਗੁਰੂ ਦੇ ਦਰ ਤੋਂ ਖੁਸ਼ੀਆਂ ਹੀ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ।
ਗੁਰ ਕੀ ਸੇਵਾ ਸੋ ਕਰੇ ਪਿਆਰੇ,
ਜਿਹੜਾ ਗੁਰੂ ਜੰਮਣ ਮਰਨ ਦੇ ਦੁੱਖ ਕੱਟਣ ਵਾਲਾ, ਗਿਆਨ ਜਨ ਦੁੱਖਾਂ ਦੀ ਨਿਵਿਰਤੀ ਕਰਨ ਵਾਲਾ, ਐਸੇ ਗੁਰੂ ਦੇ ਦਰ ਦੀ ਉਹੀ ਪਿਆਰਾ ਸੇਵਾ ਕਰਦਾ ਸੇਵਕ ਬਣ ਕੇ,
ਜਿਸ ਨੂੰ ਹੋਏ ਦਇਆਲਾ,
ਪਿਆਰਿਆ ਜਿਹਨਾਂ ਉੱਤੇ ਮੇਰੇ ਸਤਿਗੁਰੂ ਦੀ ਦਿਆਲਤਾ ਹੁੰਦੀ ਹੈ, ਉਹਦੀ ਕਿਰਪਾ ਹੁੰਦੀ ਹੈ, ਉਹਦੀ ਬਖਸ਼ਿਸ਼ ਹੁੰਦੀ ਹੈ। ਇੱਕ ਗੱਲ ਯਾਦ ਰੱਖਣੀ ਹੈ, ਦਿਆਲਤਾ ਘਰ ਬੈਠਿਆਂ ਨਹੀਂ ਆਏਗੀ, ਦਿਆਲਤਾ ਉਦੋਂ ਹੋਏਗੀ ਜਦੋਂ ਦਿਆਲਤਾ ਨੂੰ ਪ੍ਰਾਪਤ ਕਰਨ ਵਾਲੇ ਮਾਰਗ 'ਤੇ ਤੁਰਾਂਗੇ। ਦਿਆਲਤਾ ਪ੍ਰਾਪਤ ਕਦੋਂ ਹੋਣੀ ਹੈ? ਜਦੋਂ ਸਤਿਗੁਰੂ ਦੇ ਦਰ 'ਤੇ ਆ ਕੇ ਝਾੜੂ ਦੇਵਾਂਗੇ, ਬਰਤਨ ਮਾਂਜਾਂਗੇ, ਜੋੜੇ ਝਾੜਾਂਗੇ, ਸੇਵਾ ਕਰਾਂਗੇ ਨਾ, ਫਿਰ ਹੀ ਦਿਆਲਤਾ ਹੋਏਗੀ। ਸਤਿ ਸੰਗਤ ਜੀ, ਮਨੁੱਖਾ ਜੀਵਨ ਮਿਲਿਆ, ਇਹ ਮਨੁੱਖਾ ਜੀਵਨ ਸੇਵਾ ਸਿਮਰਨ ਤੋਂ ਬਿਨਾਂ ਸਫਲ ਨਹੀਂ ਕਦੇ ਹੋ ਸਕਦਾ। ਭਈ ਪ੍ਰਾਪਤ ਮਾਨੁਖ ਦੁਹਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਇਸ ਕਰਕੇ ਗੁਰੂ ਦੀ ਦਿਆਲਤਾ ਉਹਨਾਂ ਜਨ ਪਿਆਰਿਆਂ 'ਤੇ ਹੁੰਦੀ ਹੈ ਜਿਹੜੇ ਗੁਰੂ ਦੇ ਦਰ ਦੀ ਸੇਵਾ ਕਰਦੇ ਹੈ। ਜਿਨ੍ਹਾਂ ਨੇ ਸੇਵਾ ਕੀਤੀ ਸਤਿਗੁਰੂ ਦੇ ਦਰ ਤੇ, ਉਹਨਾਂ ਤੇ ਮੇਰਾ ਵਾਹਿਗੁਰੂ ਸਦਾ ਵਾਸਤੇ ਦਿਆਲੂ ਹੋਇਆ। ਦਿਆਲਤਾ ਦੇ ਘਰ ਵਿੱਚ ਭਾਈ ਮੰਝ ਨੇ ਕਿੰਨੀ ਕਠਿਨ ਸੇਵਾ ਕੀਤੀ, ਸਤਿਗੁਰੂ ਨੇ ਕੀ ਕਿਹਾ, ਧੰਨ ਗੁਰੂ ਅਰਜਨ ਦੇਵ ਜੀ ਨੇ ਮੰਝ ਪਿਆਰਾ ਗੁਰੂ ਨੂੰ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ। ਭਾਈ ਸਾਲੋ ਨੇ ਸੇਵਾ ਕੀਤੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਦਰੋ ਨਦਰ ਨਿਹਾਲ ਕਰ ਦਿੱਤਾ। ਭਾਈ ਬਹਿਲੋ ਨੇ ਸੇਵਾ ਕੀਤੀ, ਭਾਈ ਬਹਿਲੋ ਸਭ ਤੋਂ ਪਹਿਲੋ, ਐਸੀ ਐਸੀ ਮਹਾਨ ਸੇਵਾ ਐਸੇ ਗੁਰਸਿੱਖਾਂ ਨੇ ਕੀਤੀ, ਔਰ ਦਿਆਲਤਾ ਨਾਲ ਸਤਿਗੁਰੂ ਨੇ ਉਹਨਾਂ ਦੇ ਖਜ਼ਾਨੇ ਭਰ ਦਿੱਤੇ। ਸੋ ਇਸ ਲਈ ਭਾਈ ਸਤਿਗੁਰੂ ਉਹਨਾਂ ਉੱਤੇ ਦਿਆਲੂ ਹੋਇਆ ਜਿਨ੍ਹਾਂ ਨੇ ਗੁਰੂ ਦੇ ਦਰ ਦੀ ਸੇਵਾ ਕੀਤੀ ਹੈ, ਔਰ ਸੇਵਾ ਕਰਨ ਵਾਲਿਆਂ ਤੇ ਗੁਰੂ ਦਿਆਲ ਹੁੰਦਾ ਹੈ।
ਸਫਲ ਮੂਰਤ ਗੁਰਦੇਵ ਸਵਾਮੀ,
ਗੁਰਦੇਵ ਸਵਾਮੀ ਸਤਿਗੁਰੂ ਕੌਣ ਹੈ, ਧੰਨ ਗੁਰੂ ਨਾਨਕ ਦੇਵ ਜੀ ਦਸ ਪਾਤਸ਼ਾਹੀਆਂ, ਐਸੇ ਜੋ ਸਵਾਮੀ ਸਾਡੇ ਮਾਲਕ ਹੈ, ਉਹਨਾਂ ਦਾ ਜਿਹੜਾ ਸਰੂਪ ਹੈ, ਮੂਰਤ ਦਾ ਅਰਥ ਹੈ ਸਰੂਪ ਸਹਿਤ ਗਿਆਨ ਫਲ ਦੇ ਹੈ, ਔਰ ਸਾਰੇ ਫਲਾਂ ਦੇ ਸਹਿਤ ਹੈ, ਭਾਵ ਸਤਿਗੁਰੂ ਦੇ ਦਰ ਤੋਂ ਇਸ ਘਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਘਰ ਤੋਂ ਕੋਈ ਆ ਕੇ ਧਰਮ ਅਰਥ ਕਾਮ ਮੋਖ ਫਲ ਮੰਗ ਲਵੇ, ਸਾਰੇ ਫਲ ਹੀ ਮੇਰੇ ਸਤਿਗੁਰੂ ਬਖਸ਼ ਦਿੰਦੇ ਹੈ। ਸਹਿਤ ਫਲਾਂ ਦੇ ਮੇਰੇ ਸਤਿਗੁਰੂ ਦਾ ਸਰੂਪ ਹੈ, ਦਰ ਹੈ, ਘਰ ਹੈ, ਇਸ ਕਰਕੇ ਮੇਰੇ ਸਤਿਗੁਰੂ ਦੀ ਮੂਰਤ ਸਰੂਪ ਜਿਹੜਾ ਹੈ ਉਹ ਭਾਈ ਸਹਿਤ ਫਲਾਂ ਦੇ ਸਾਰੇ ਫਲ ਸਾਰੀਆਂ ਬਖਸ਼ਿਸ਼ਾਂ ਹਮੇਸ਼ਾ ਵਾਸਤੇ ਲੋਕ ਪ੍ਰਲੋਕ ਦੇ ਸਾਰੇ ਫਲ ਹੀ ਬਖਸ਼ਣ ਵਾਲਾ ਹੈ।
ਸਰਬ ਕਲਾ ਭਰ ਪੂਰੇ,
ਸਾਰੀਆਂ ਸ਼ਕਤੀਆਂ ਦੇ ਨਾਲ, ਕਲਾ ਦਾ ਅਰਥ ਹੁੰਦਾ ਸ਼ਕਤੀ, ਸਾਰੀਆਂ ਸ਼ਕਤੀਆਂ, ਨੌ ਨਿਧੀਆਂ, 18 ਸਿੱਧੀਆਂ, ਸਤਿਗੁਰੂ ਜੀ ਦੇ ਘਰ ਵਿੱਚ ਤਾਂ ਸਾਧ ਸੰਗਤ ਜੀ ਗੁਰੂ ਕੇ ਕੂਕਰ ਵੀ ਸ਼ਕਤੀਵਾਨ ਹੈ, ਗੁਰੂ ਕੇ ਸਿੱਖ ਕਿੱਡੇ ਕਿੱਡੇ ਸ਼ਕਤੀਵਾਨ ਹੋਏ, ਤੇ ਗੁਰੂ ਦਾ ਘਰ ਕਿਉਂ ਸ਼ਕਤੀਵਾਨ ਨਹੀਂ ਹੋਏਗਾ। ਸਾਧ ਸੰਗਤ ਜੀ ਲੱਖਾਂ ਦੁਨੀਆ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਆਉਂਦੀ ਹੈ, ਇਕੱਲੇ ਸਿੱਖਾਂ ਨੂੰ ਇੱਥੋਂ ਸ਼ਕਤੀਆਂ ਨਹੀਂ ਪ੍ਰਾਪਤ ਹੁੰਦੀਆਂ, ਕੋਈ ਵੀ ਸ਼ਰਧਾ ਨਾਲ ਆ ਗਿਆ, ਹਿੰਦੂ ਆ ਗਿਆ, ਮੁਸਲਮਾਨ ਆ ਗਿਆ, ਈਸਾਈ ਆ ਗਿਆ, ਕੋਈ ਆ ਗਿਆ, ਸਾਰਿਆਂ ਉੱਤੇ ਗੁਰੂ ਦੀਆਂ ਰਹਿਮਤਾਂ ਹੋ ਰਹੀਆਂ ਦਿਨ ਪਰ ਦਿਨ। ਤੁਸੀਂ ਵੇਖ ਰਹੇ ਹੋ ਹਰ ਬੰਦਾ ਜਦੋਂ ਇੱਥੋਂ ਜਾਂਦਾ ਇੱਕੋ ਗੱਲ ਆਖਦਾ ਕਿ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਮੇਰੀ ਝੋਲੀ ਭਰੀ ਗਈ। ਸਾਧ ਸੰਗਤ ਜੀ ਮੈਂ ਇੱਕ ਵਾਰੀ ਬੰਬੇ ਤੋਂ ਦਿੱਲੀ ਨੂੰ ਆ ਰਿਹਾ ਸੀ, ਦਿੱਲੀ ਤੋਂ ਅੱਗੇ ਫਲੈਟ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲੈਣੀ ਸੀ। ਇੱਕ 10-12 ਜੀਆਂ ਦਾ ਪਰਿਵਾਰ ਭੋਪਾਲ ਦੇ ਇਲਾਕੇ ਵਿੱਚੋਂ ਧੋਤੀਆਂ ਬਜ਼ੁਰਗਾਂ ਦੀਆਂ ਲਾਈਆਂ ਹੋਈਆਂ, ਬੜੀ ਸਾਦੀ ਦੀ ਕਿਰਿਆ ਉਹਨਾਂ ਦੇ ਪਰਿਵਾਰ ਦੀ। ਉਹ ਮੈਨੂੰ ਕਹਿਣ ਲੱਗੇ ਵੀ ਹਿੰਦੀ ਵਿੱਚ ਕਿ ਤੁਸੀਂ ਅੰਮ੍ਰਿਤਸਰ ਸਾਹਿਬ ਜਾ ਰਹੇ ਹੋ। ਮੈਂ ਆਖਿਆ ਮੇਰਾ ਉੱਥੇ ਹੀ ਜਾਣ ਦਾ ਪ੍ਰੋਗਰਾਮ ਹੈ। ਕਹਿਣ ਲੱਗੇ ਅਸੀਂ ਵੀ ਉੱਥੇ ਹੀ ਜਾਣਾ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿੱਥੋਂ ਆਏ ਹੋ, ਕਹਿੰਦੇ ਭੋਪਾਲ ਤੋਂ ਆਏ ਹੈ। ਮੈਂ ਕਿਹਾ ਤੁਹਾਡੇ ਮਨ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਇਹ ਪ੍ਰੇਮ, ਇਹ ਸ਼ਰਧਾ ਕਿਉਂ ਪੈਦਾ ਹੋਈ? ਉਹ ਬਜ਼ੁਰਗ ਨੇ ਹਿੰਦੀ ਵਿੱਚ ਮੈਨੂੰ ਦੱਸਿਆ, ਕਹਿਣ ਲੱਗਾ ਮੇਰੇ ਲੜਕੇ ਦੇ 20 ਸਾਲ ਹੋ ਗਏ ਸੀ ਸ਼ਾਦੀ ਹੋਈ ਨੂੰ, 20 ਸਾਲ ਬੱਚਾ ਨਹੀਂ ਹੋਇਆ ਸੀ। ਬੜੀਆਂ ਥਾਵਾਂ 'ਤੇ ਮੈਂ ਗਿਆ, ਮੰਦਰਾਂ ਵਿੱਚ ਵੀ ਗਿਆ, ਮੁਸਲਮਾਨਾਂ ਦੇ ਜਾਦੂ ਟੂਣੇ ਟਾਮਣ ਕਰਨ ਵਾਲੇ ਫਕੀਰਾਂ ਦੇ ਪਾਸ ਵੀ ਗਿਆ, ਹੋਰ ਥਾਵਾਂ 'ਤੇ ਵੀ ਗਿਆ। ਆਖਿਰਕਾਰ ਮੈਨੂੰ ਕਿਸੇ ਨੇ ਦੱਸ ਪਾਈ ਕਿ ਤੂੰ ਇੱਕ ਵਾਰੀ ਗੋਲਡਨ ਟੈਂਪਲ ਭਾਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕ ਕੇ ਆ। ਕਹਿਣ ਲੱਗਾ ਮੈਂ ਆਇਆ, ਬੜੀ ਸੰਗਤਾਂ ਦੀ ਭੀੜ, 4-5 ਘੰਟੇ ਮੈਨੂੰ ਲੱਗ ਗਏ ਪ੍ਰਕਰਮਾਂ ਦੇ ਵਿੱਚ, ਔਰ ਮੈਂ 5 ਰੁਪਏ ਲੈ ਕੇ ਆਇਆ, ਕੇਵਲ 5 ਰੁਪਏ। ਕਹਿੰਦਾ ਮੈਂ ਅੰਦਰ ਜਾ ਕੇ ਹਰਿਮੰਦਰ ਸਾਹਿਬ ਦੇ ਅੰਦਰ 5 ਰੁਪਏ ਰੱਖ ਕੇ ਲੰਮਾ ਪੈ ਕੇ ਮੱਥਾ ਟੇਕਿਆ, ਹੇ ਸੱਚੇ ਪਾਤਸ਼ਾਹ। ਕਹਿੰਦਾ ਮੈਂ ਨਾਂ ਵੀ ਨਹੀਂ ਜਾਣਦਾ ਸੀ, ਹੇ ਸੱਚੇ ਪਾਤਸ਼ਾਹ ਮੈਨੂੰ ਪੋਤਰੇ ਦੀ ਦਾਤ ਬਖਸ਼ ਦੇ, ਮੇਰੀ ਕੁੱਲ ਚੱਲ ਪਵੇ। ਕਹਿੰਦਾ ਇੱਥੋਂ ਜਾਣ ਦੀ ਦੇਰ, 1 ਸਾਲ ਦੇ ਵਿੱਚ ਮੇਰੇ ਘਰ ਵਿੱਚ ਪੋਤਰੇ ਨੇ ਜਨਮ ਲਿਆ। ਕਹਿੰਦਾ ਵੇਖੋ ਮੇਰਾ ਪੋਤਰਾ 7-8 ਸਾਲ ਦਾ ਹੈ, ਅਸੀਂ ਨਿਯਮ ਬਣਾਇਆ ਹੋਇਆ 6 ਮਹੀਨੇ ਬਾਅਦ ਸਾਰਾ ਪਰਿਵਾਰ ਅਸੀਂ ਹਰਿਮੰਦਰ ਸਾਹਿਬ ਆ ਕੇ ਮੱਥਾ ਟੇਕਦੇ ਹਾਂ।
ਸਾਧ ਸੰਗਤ ਦੀ ਹਿੰਦੂ ਧਰਮ ਦੇ ਲੋਕ ਔਰ ਕਿਰਤ ਕਰਨ ਵਾਲੇ ਗਰੀਬ ਵਿਚਾਰੇ ਉਹਨਾਂ ਦੀ ਕਿੰਨੀ ਸ਼ਰਧਾ ਮੇਰੇ ਸਤਿਗੁਰੂ ਜੀ ਦੇ ਚਰਨਾਂ ਵਿੱਚ, ਐਡਾ ਦਰ ਹੈ ਮੇਰੇ ਸਤਿਗੁਰੂ ਦਾ, ਕੋਈ ਸਤਿਗੁਰੂ ਦੇ ਦਰ 'ਤੇ ਵਿਤਕਰਾ ਨਹੀਂ। ਜਿਹੜਾ ਸ਼ਰਧਾ ਨਾਲ ਆ ਗਿਆ ਉਹੀ ਇੱਥੋਂ ਦਾਤਾਂ ਪ੍ਰਾਪਤ ਕਰਕੇ ਝੋਲੀਆਂ ਭਰ ਕੇ ਲੈ ਕੇ ਗਿਆ। ਸਾਧ ਸੰਗਤ ਜੀ ਐਸਾ ਦਰ ਹੈ ਦੁਨੀਆ ਵਿੱਚ, ਹਰ ਧਰਮ ਦੇ ਨਿਆਈ ਇਸ ਅਸਥਾਨ 'ਤੇ ਆਉਂਦੇ ਹੈ, ਦਾਤਾਂ ਲੈ ਕੇ ਵਰੋ ਸੌਂਦੇ ਹੈ, ਵਰੋ ਸੌਂਦੇ ਗੁਰੂ ਦੇ ਦਰ ਤੋਂ ਦਾਤਾਂ ਦੀ ਮਹਾਨ ਰਹਿਮਤ ਹੁੰਦੀ ਹੈ। ਇਸ ਕਰਕੇ ਸਾਰੇ ਫਲਾਂ ਦੇ ਸਹਿਤ ਮੇਰੇ ਸਤਿਗੁਰੂ ਦਾ ਦਰ ਹੈ, ਸਾਰੀਆਂ ਸ਼ਕਤੀਆਂ ਦੇ ਨਾਲ ਭਰਪੂਰ ਦਰ ਤੋਂ ਦਾ ਲਵਾ ਲਵ। ਜਦੋਂ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਤਿਆਰ ਹੋਇਆ ਤਾਂ ਸਾਧ ਸੰਗਤ ਜੀ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਨੂੰ, ਸੱਚੇ ਪਾਤਸ਼ਾਹ ਇੰਨਾ ਜਲ ਕਿੱਥੋਂ ਲਿਆਵਾਂਗੇ ਸਰੋਵਰ ਭਰਨ ਵਾਸਤੇ? ਮਹਾਰਾਜ ਆਖਣ ਲੱਗੇ ਜਿਹਦਾ ਸਰੋਵਰ ਆਪੇ ਜਲ ਦਾ ਪ੍ਰਬੰਧ ਕਰੇਗਾ। ਸਾਧ ਸੰਗਤ ਜੀ ਰਾਤ ਨੂੰ ਇੰਨੀ ਵਰਖਾ ਪਈ ਸਾਰਾ ਸਰੋਵਰ ਜਲ ਦੇ ਨਾਲ ਐਨ ਉੱਤੇ ਤੱਕ ਭਰ ਗਿਆ। ਮਹਾਰਾਜ ਕਹਿਣ ਲੱਗੇ ਉਸ ਵਕਤ ਤੇ ਸ਼ਬਦ ਉਚਾਰਿਆ ਸਤਿਗੁਰੂ ਜੀ ਨੇ ਵਿੱਚ, ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਹੋਆ। ਇਹ ਸਾਰੇ ਕਾਰਜ ਮੇਰੇ ਸਤਿਗੁਰੂ ਨੇ ਆਪ ਕੀਤੇ। ਕਹਿਣ ਲੱਗੇ ਲਵਾ ਲਵ ਭਰ ਗਿਆ ਸਾਰਾ ਸਰੋਵਰ ਅੰਮ੍ਰਿਤ ਜਲ ਦੇ ਨਾਲ। ਆਪ ਵੀ ਸਾਹਿਬਾਂ ਨੇ ਇਸ਼ਨਾਨ ਕੀਤਾ, ਸਾਰੀ ਸੰਗਤ ਨੇ ਇਸ਼ਨਾਨ ਕੀਤਾ। ਇਉਂ ਸਾਧ ਸੰਗਤ ਜੀ ਲਵਾ ਲਵ, ਐਨ ਲਵਾ ਲਵ ਦਾ ਮਤਲਬ ਹੁੰਦਾ ਕਿਤੋਂ ਵੀ ਰਾਈ ਦੇ ਦਾਣੇ ਜਿੰਨੀ ਵੀ ਊਣਤਾਈ ਨਹੀਂ, ਵੀ ਊਣਾ ਨਹੀਂ ਹੈ, ਘਾਟਾ ਨਹੀਂ ਹੈ ਕਿਤੇ ਵੀ, ਥੋੜ੍ਹੇ ਜੇ ਜਿੰਨਾ ਵੀ। ਇਸ ਕਰਕੇ ਸਾਰੀਆਂ ਸ਼ਕਤੀਆਂ ਦੇ ਸਹਿਤ ਲਵਾ ਲਵ ਭਰਪੂਰ ਹੈ, ਭਰਿਆ ਹੋਇਆ ਹੈ।
ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ।
ਧੰਨ ਗੁਰੂ ਨਾਨਕ ਦੇਵ ਜੀ ਕੌਣ ਹੈ? ਸਾਡਾ ਨਿਸ਼ਚਾ ਬਣਾ ਰਹੇ ਹੈ ਧੰਨ ਗੁਰੂ ਅਰਜਨ ਦੇਵ ਜੀ। ਧੰਨ ਗੁਰੂ ਅਰਜਨ ਦੇਵ ਜੀ ਨੂੰ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਕੀ ਰੂਪ ਕਰਕੇ ਜਾਣਦੇ ਹੋ? ਸਤਿਗੁਰਾਂ ਨੇ ਉੱਤਰ ਦਿੱਤਾ, ਭਾਈ ਧੰਨ ਗੁਰੂ ਨਾਨਕ ਦੇਵ ਜੀ ਪਾਰ ਬ੍ਰਹਮ ਪਰਮੇਸ਼ਰ ਹਨ। ਇਹ ਭਾਵਨਾ, ਇਹ ਸ਼ਰਧਾ, ਇਹ ਵਿਸ਼ਵਾਸ ਅਸੀਂ ਰੱਖਣਾ ਕਿ ਅਕਾਲ ਪੁਰਖ ਦਾ ਪ੍ਰਤੱਖ ਸਰੂਪ ਧੰਨ ਗੁਰੂ ਨਾਨਕ ਦੇਵ ਜੀ 10 ਪਾਤਸ਼ਾਹੀਆਂ ਹਨ। ਇਸ ਕਰਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਵੀ ਕਿਰਪਾ ਕਰਦੇ ਹੈ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ। ਧੰਨ ਗੁਰੂ ਨਾਨਕ ਦੇਵ ਜੀ ਆਪ ਪਾਰ ਬ੍ਰਹਮ ਪਰਮੇਸ਼ਰ ਸਰੂਪ ਹਨ,
ਸਦਾ ਸਦਾ ਹਜ਼ੂਰੇ।
ਪਾਰ ਬ੍ਰਹਮ ਪਰਮੇਸ਼ਰ ਕੌਣ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਔਰ ਸਦਾ ਹੀ ਸਦਾ ਉਹ ਸਾਡੇ ਹਜ਼ੂਰੇ ਦਾ ਅਰਥ ਹੁੰਦਾ ਅੰਗ ਸੰਗ ਰਹਿਣ ਵਾਲੇ ਹੈ। ਸਦਾ ਅੰਗ ਸੰਗੇ ਅਭੰਗੰਗ ਬਿਭੂਤੇ, ਐਸੇ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ। ਸਾਡੀ ਅੰਗ ਸੰਗ ਹੋ ਕੇ ਸਦਾ ਸਹਾਇਤਾ ਕਰਨ ਵਾਲੇ, ਸਾਡੀ ਰੱਖਿਆ ਕਰਨ ਵਾਲੇ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ ਐਸੀ ਕਿਰਪਾ ਕਰਨ ਵਾਲੇ ਹਨ।
ਸੁਣ ਸੁਣ ਜੀਵਾ ਸੋਏ ਤਿਨਾ ਕੀ,
ਉਹਨਾਂ ਗੁਰਮੁਖਾਂ ਦੀ ਸੋਏ ਸੋਭਾ ਸੁਣ ਸੁਣ ਕੇ। ਸੋਏ ਦਾ ਅਰਥ ਹੁੰਦਾ ਸੋਭਾ, ਵਡਿਆਈ, ਜਸ ਕੀਰਤੀ ਨੂੰ ਸੁਣ ਸੁਣ ਕੇ ਅਸੀਂ ਜਿਉਂਦੇ ਹਾਂ।
ਜਿਨ ਆਪਣਾ ਪ੍ਰਭ ਜਾਤਾ,
ਇਹਨਾਂ ਨੇ ਮਨੁੱਖਾ ਜੀਵਨ ਵਿੱਚ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਪ੍ਰਭੂ ਨੂੰ ਜਾਣ ਲਿਆ, ਪ੍ਰਤੱਖ ਰੂਪ ਵਿੱਚ ਪ੍ਰਾਪਤ ਕਰ ਲਿਆ, ਐਸੇ ਗੁਰਮੁਖਾਂ ਦੀ ਸੋਭਾ ਨੂੰ ਸੁਣ ਸੁਣ ਕੇ ਜਿਉਂਦੇ ਹਾਂ।
ਹਰ ਨਾਮ ਅਰਾਧਾ ਹੈ, ਨਾਮ ਵਖਾਣ ਹੈ।
ਉਹਨਾਂ ਦੀ ਜੀ ਅਵਸਥਾ ਕੀ ਹੈ? ਉਹ ਭਾਈ ਪ੍ਰਾਣਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਅਰਾਧਦੇ ਹੈ, ਸਿਮਰਨ ਕਰਦੇ ਹੈ, ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹੈ। ਔਰ ਇਸੇ ਤਰ੍ਹਾਂ ਰਸਨਾ ਦੁਆਰਾ ਨਾਮ ਨੂੰ ਅਰਾਧਦੇ ਹੈ, ਰਸਨਾ ਦੁਆਰਾ ਹੀ ਵਾਹਿਗੁਰੂ ਦੇ ਸਰੂਪ ਦੇ ਗਿਆਨ ਦਾ, ਉਸ ਵਾਹਿਗੁਰੂ ਦਾ ਵਖਿਆਨ ਕਰਦੇ ਹਨ।
ਹਰ ਨਾਮੇ ਹੀ ਮਨ ਰਾਤਾ,
ਮਨ ਉੱਤੇ ਉਹਨਾਂ ਦੇ ਹਰੀ ਦੇ ਨਾਮ ਦਾ ਰੰਗ ਪੂਰਾ ਪੱਕਾ ਚੜ ਗਿਆ ਗਾੜਾ।
ਸੇਵਕ ਜਨ ਕੀ ਸੇਵਾ ਮੰਗੈ,
ਐਸੇ ਜਨ ਪਿਆਰਿਆਂ ਦੀ ਸੇਵਾ ਕਰਨ ਦੀ ਅਸੀਂ ਦਾਤ ਮੰਗਦੇ ਹਾਂ ਜਿਨ੍ਹਾਂ ਦੀ ਐਸੀ ਅਵਸਥਾ ਹੈ। ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖ,
ਪੂਰਾ ਕਰਮ ਕਮਾਵਾ,
ਇਹੀ ਪੂਰੀ ਅਸਲ ਕਮਾਈ ਹੈ। ਕਰਮ ਨਾਮ ਬਖਸ਼ਿਸ਼ ਦਾ ਹੁੰਦਾ ਹੈ, ਪੂਰੇ ਸਤਿਗੁਰਾਂ ਦੇ ਦਰ ਦੀ, ਪਿਆਰਿਆਂ ਦੇ ਦਰ ਦੀ ਸੇਵਾ ਕਰਨ ਨਾਲ ਹੀ ਪੂਰੇ ਜੀਵਨ ਵਿੱਚ ਕਰਮ ਬਖਸ਼ਿਸ਼, ਇਹੀ ਕਰਮ ਬਖਸ਼ਿਸ਼ ਦੀ ਕਮਾਈ ਜਿਨ੍ਹਾਂ ਨੇ ਕੀਤੀ ਹੈ ਭਾਈ ਸੇਵਾ ਕਰਨ ਦੀ, ਉਹਨਾਂ ਉੱਤੇ ਗੁਰੂ ਦੀ ਕਰਮ ਨਾਮ ਬਖਸ਼ਿਸ਼ ਹੋਈ ਹੈ।
ਨਾਨਕ ਕੀ ਬੇਨਤੀ ਸਵਾਮੀ,
ਗੁਰੂ ਅਰਜਨ ਦੇਵ ਜੀ ਬੇਨਤੀ ਕਰਦੇ ਹੈ, ਹੇ ਸ਼੍ਰੀ ਗੁਰੂ ਨਾਨਕ ਦੇਵ ਜੀ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸਵਾਮੀ ਸਤਿਗੁਰੂ ਜੀ, ਤੁਹਾਡੇ ਚਰਨਾਂ ਵਿੱਚ ਬੇਨਤੀ ਅਰਦਾਸ ਹੈ।
ਤੇਰੇ ਜਨ ਦੇਖਣ ਪਾਵਾ,
ਐਸੇ ਜਨ ਪਿਆਰਿਆਂ ਦੇ ਸਾਨੂੰ ਸਦਾ ਦਰਸ਼ਨ ਹੋਣ, ਸਦਾ ਹੀ ਮਿਲਾਪ ਹੋਵੇ, ਜਿਨ੍ਹਾਂ ਦੀ ਐਸੀ ਅਵਸਥਾ, ਜਿਨ੍ਹਾਂ ਦੇ ਦਰ ਦੀ ਸੇਵਾ ਕਰਕੇ ਕਰਮਾਂ ਦਾ, ਜਿਹੜੇ ਸ਼ੁਭ ਕਰਮ ਨਿਸ਼ਕਾਮ ਕਰਮ ਹੈ, ਨਿਸ਼ਕਾਮ ਕਰਮਾਂ ਦੀ ਜਿਨ੍ਹਾਂ ਨੇ ਕਮਾਈ ਕੀਤੀ ਹੈ ਨਾ, ਉਹੀ ਐਸੇ ਜਨ ਪਿਆਰਿਆਂ ਦੇ ਦਰ ਦੀ ਸੇਵਾ ਕਰਕੇ ਨਿਸ਼ਕਾਮ ਕਰਮਾਂ ਨੂੰ ਕਮਾਉਂਦੇ ਹੋਏ ਸ਼ੁਭ ਗੁਣਾਂ ਦੇ ਸਹਿਤ ਨਾਮ ਦਾ ਰੰਗ ਉਹਨਾਂ ਦੇ ਮਨ ਉੱਤੇ ਚੜ ਗਿਆ, ਐਸੇ ਜਨ ਪਿਆਰਿਆਂ ਦੇ ਦੀਦਾਰ ਅਸੀਂ ਚਾਹੁੰਦੇ ਹਾਂ।
ਵੱਡ ਭਾਗੀ ਤੇ ਕਾਢੀ ਹੈ ਪਿਆਰੇ,
ਵੱਡਿਆਂ ਭਾਗਾਂ ਵਾਲੇ ਹੀ ਉਹ ਗੁਰਮੁਖ ਵਿਰਲੇ ਸੰਸਾਰ ਵਿੱਚੋਂ ਕਾਢੀ ਹੈ ਕਹੀਦੇ ਹਨ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇਈ ਕੇ।
ਸਤ ਸੰਗਤ ਜਿਨ੍ਹਾਂ ਵਾਸੋ,
ਸੰਤ ਸੰਗਤ ਜਿਨ੍ਹਾਂ ਵਾਸੋ, ਜਿਨ੍ਹਾਂ ਸੰਤਾਂ ਦਾ ਸਤਿਗੁਰਾਂ ਦੀ ਸੰਗਤ ਵਿੱਚ ਨਿਵਾਸ ਹੈ, ਉਹ ਵੱਡਿਆਂ ਭਾਗਾਂ ਵਾਲੇ ਕਹੀਦੇ ਆ ਪਿਆਰਿਆ, ਜਿਹੜੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਵੱਸਦੇ ਆ, ਸੰਤਾਂ ਦੀ ਸੰਗਤ ਕਰਦੇ ਆ। ਕਿਹੜੇ ਸੰਤ? ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਵਾਸਾ ਕਿੱਥੇ ਮੰਗੀਏ? ਗੁਰਮੁਖਾਂ ਦੀ, ਗੁਰਸਿੱਖਾਂ ਦੀ, ਮਹਾਂਪੁਰਖਾਂ ਦੀ, ਪੂਰਨ ਸੰਤਾਂ ਦੀ ਸੰਗਤ ਵਿੱਚ ਵਾਸਾ ਮੰਗੀਏ, ਥਾਂ ਮੰਗੀਏ, ਟਿਕਾਣਾ ਮੰਗੀਏ। ਫਿਰ ਵੱਡਿਆਂ ਭਾਗਾਂ ਵਾਲੇ ਬਣ ਜਾਈਦਾ, ਫਿਰ ਵੱਡੇ ਪੁਣੇ ਦੀ ਜਿਹੜੀ ਇੱਛਾ ਨਾ ਮਨ ਵਿੱਚ ਹਉਮੈ ਦੀ ਮੈਲ, ਇਹ ਸਤਿਗੁਰੂ ਅੰਦਰੋਂ ਕੱਢ ਦਿੰਦਾ, ਦੂਰ ਕਰ ਦਿੰਦਾ ਹੈ।
ਅੰਮ੍ਰਿਤ ਨਾਮ ਅਰਾਧੀ ਹੈ ਨਿਰਮਲ,
ਇਹਨਾਂ ਨੇ ਨਾਮ ਨੂੰ, ਅੰਮ੍ਰਿਤ ਰਸ ਰੂਪ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ, ਚੇਤੇ ਕੀਤਾ, ਉਹਨਾਂ ਦਾ ਮਨ ਉੱਜਲ ਹੋ ਗਿਆ ਨਾਮ ਦੀ ਕਮਾਈ ਕਰਕੇ।
ਮਨੈ ਹੋਵੇ ਪਰਗਾਸੋ,
ਉਹਨਾਂ ਦੇ ਮਨ ਵਿੱਚ ਹੀ ਨਾਮ ਦਾ ਪ੍ਰਕਾਸ਼ ਹੋ ਆਉਂਦਾ, ਸਾਧ ਸੰਗਤ ਜੀ ਐਨ ਉਹਨਾਂ ਦੇ ਨਾਮ ਦਾ ਚਾਨਣ ਉਹਨਾਂ ਦੇ ਗੁਰਮੁਖਾਂ ਦੇ ਹਿਰਦੇ ਵਿੱਚ ਹੋ ਜਾਂਦਾ ਹੈ ਪ੍ਰਕਾਸ਼।
ਜਨਮ ਮਰਨ ਦੁੱਖ ਕਾਟੀਆ ਪਿਆਰੇ,
ਆਇਆ ਉਹਨਾਂ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ।
ਛੂਕੈ ਜਮ ਕੀ ਕਾਣੇ,
ਜਮਾਂ ਦੀ ਕਾਣ ਮੁਥਾਜਗੀ, ਮੁਥਾਜ ਹੋਣਾ ਕਿਸੇ ਦੇ ਪਾਪ ਕਾਣ ਕਨੋੜ, ਕਿਸੇ ਦੀ ਕਨੋੜ ਮੰਨਣੀ, ਮੁਥਾਜਗੀ ਮੰਨਣੀ, ਵੀ ਮੇਰੇ ਤੇ ਆਸਾਨ ਕੀਤਾ ਕਿਸੇ ਨੇ, ਇਸ ਕਰਕੇ ਜਮਾਂ ਦੀ ਮੁਥਾਜਗੀ। ਔਰ ਜਮਾਂ ਦੀ ਜਿਹੜੀ ਸਾਧ ਸੰਗਤ ਜੀ, ਉਹਨਾਂ ਨੇ ਕਾਣ ਭਾਵ ਮੁਥਾਜਗੀ ਸੀ ਨਾ, ਇਹ ਉਹਨਾਂ ਦੀ ਚੁੱਕੀ ਗਈ, ਨਿਵਿਰਤ ਹੋ ਗਈ। ਉਹ ਜਮਾਂ ਦੇ ਅੱਗੇ ਤਰਲੇ ਜੇ ਨਹੀਂ ਕਰਦੇ ਵੀ ਸਾਨੂੰ ਦੇਖਿਓ ਕਿਤੇ ਸਾਨੂੰ ਨਾ ਪਕੜ ਲਿਓ, ਆ ਕੇ ਦੂਰ ਰਹੀ ਉਹ ਜਨ ਤੇ ਬਾਟ। ਉਹ ਗੁਰਮੁਖਾਂ ਦੀ ਜਮਾਂ ਦੀ ਜਿਹੜੀ ਕਾਣ ਮੁਛੰਦਗੀ ਹੈ, ਉਹਨਾਂ ਦੀ ਚੁੱਕੀ ਗਈ ਹੈ, ਨਾਸ ਹੋ ਗਈ ਹੈ, ਦੂਰ ਹੋ ਗਈ ਹੈ।
ਜਿਨ੍ਹਾਂ ਪ੍ਰਾਪਤ ਦਰਸ਼ਨ ਨਾਨਕ,
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਨਾਂ ਗੁਰਮੁਖਾਂ ਦਾ ਜਿਨ੍ਹਾਂ ਨੂੰ ਦਰਸ਼ਨ ਪ੍ਰਾਪਤ ਹੋਇਆ ਹੈ।
ਜੋ ਪ੍ਰਭ ਆਪਣੇ ਭਾਣੇ,
ਉਹ ਆਪਣੇ ਪ੍ਰਭੂ ਨੂੰ ਭਾ ਗਏ, ਪ੍ਰਵਾਨ ਹੋ ਗਏ, ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਂ ਕੇ ਕੰਮਾਂ, ਜਿਨ੍ਹਾਂ ਨੂੰ ਦਰਸ਼ਨ ਹੋ ਗਿਆ ਸਤਿਗੁਰੂ ਦਾ, ਉਹ ਪ੍ਰਵਾਨ ਹੋ ਗਏ। ਪ੍ਰਵਾਨ ਕੌਣ ਹੋਏ? ਜਿਹੜੇ ਪ੍ਰਭੂ ਦੇ ਭਾਣੇ ਵਿੱਚ, ਵਾਹਿਗੁਰੂ ਦੀ ਰਜਾ ਵਿੱਚ ਚੱਲਦੇ ਆ।
ਊਚ ਅਪਾਰ ਬੇਅੰਤ ਸੁਆਮੀ,
ਮੇਰਾ ਵਾਹਿਗੁਰੂ ਤਿੰਨਾਂ ਗੁਣਾਂ ਤੋਂ ਉੱਚਾ, ਪ੍ਰਕਿਰਤੀ ਦੇ ਪਾਰਾਵਾਰ ਦੁਆਰਾ ਅੰਤ ਨਹੀਂ ਤੇ ਉਹਦਾ ਬੇਅੰਤ ਬੇਅੰਤ, ਉਹਦਾ ਅੰਤ ਨਹੀਂ ਕੋਈ ਸਵਾਮੀ ਮਾਲਕ ਦਾ ਪਾ ਸਕਦਾ।
ਕੌਣ ਜਾਣੈ ਗੁਣ ਤੇਰੇ,
ਤੇਰੇ ਗੁਣਾਂ ਦੀ ਕਿਹੜੀ ਕਿਹੜੀ ਕੀਮਤ ਪਾ ਕੇ ਗਿਣ ਗਿਣ ਕੇ ਦੱਸਿਆ ਜਾਵੇ, ਨਹੀਂ ਜਾਣਿਆ ਜਾ ਸਕਦਾ ਕਿੰਨੇ ਗੁਣਾਂ ਦਾ ਤੂੰ ਮਾਲਕ ਹੈ, ਬੇਅੰਤ ਗੁਣਾਂ ਦਾ ਖਜ਼ਾਨਾ ਹੈ ਹੇ ਮੇਰੇ ਵਾਹਿਗੁਰੂ।
ਗਾਵ ਤੇ ਉਧਰ ਸੁਣ ਤੇ ਉਧਰ ਹੈ,
ਇਹਨਾਂ ਨੇ ਪਾਈ ਗਾਇਆ, ਕੀਰਤਨ ਵਿੱਚ ਪਾ ਕੇ ਰਸਨਾ ਦੁਆਰਾ ਗਾਇਆ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਸੁਣਿਆ ਹੈ।
ਦਿਨ ਸਹਿ ਪਾਪ ਘਨੇਰੇ,
ਉਹਨਾਂ ਦੇ ਘਣੇ ਜਨਮਾਂ ਦੇ ਬਹੁਤੇ ਪਾਪ ਨਾਸ਼ ਹੋ ਗਏ ਤੇ ਉਧਰ ਗਏ, ਮੁਕਤ ਹੋ ਗਏ ਗੁਰਮੁਖ।
पशु परेत मुगद कौतारे
पशु धन गुरु नानक साहब जी ने पशुआ का उधार किया भाई मरदाना जी नू कीर्तन करवा के उन्हां दी रसना तो यूं पशुआ का उधार प्रेत अवगत जूनिया विच पानी मुनि साध संगत जी काशी विच प्रेत बनिया होया सी आत्मा भटकदी है सतगुरु गुरु नानक साहब जी के चरणा च आया महाराज मैं विआह करन प्रेत बन के बाद विच पूरी कराई किसे पंडित दे विच उहदी अपनी रूह प्रवेश करा के पर मुक्त नहीं होया पदार्थां विच इच्छा रहन करके प्रेत बन गया मेरा उधार कर दियो सच्चे पातशाह जी दे नाल भाई बाला मरदाना जी नाल हन भाई मरदाना जी नूं आख्या रबाब बजा काई सिफत करतार दी करिए बाणी दा कीर्तन कीता उसे वक्त पाणनी मुनि दा उधार कर दिता मुक्ति कर दिती सच्चे पातशाह जी ने इस करके प्रेतां प्रेतों की तुन देवता तिन करना हारे प्रेतां दा उधार कीता सच्चे पातशाह जी ने
वाहन पार उतारा
वर्गे जिहड़े कठोर निर्दयी कौडे राक्ष वर्गे सन उन्हां दा भी संसार तो पार उतारा कर दिता पशुआं वर्गे जीव जिहड़े बेसमझ सन प्रेतां वर्गे नशई मुगद जिहड़े छज्जू इसे तरह छज्जू झीवर वर्गे सन शास्त्र ज्ञात वल्लों पत्थरां वर्गे जिहड़े मूर्ख सन उन्हां सारिआं दा पार उतारा कीता सच्चे पातशाह जी ने
नानक दास तेरी शरण आई
धन गुरु अर्जन देव साहब जी समाप्ति ते फरमान करदे असी दास हे वाहिगुरु परमेश्वर सच्चे पातशाह तेरी शरण हां
सदा सदा बलहार
सदा ही बलहार कुर्बान आप जी दी बख्शिशां तों आप जी दे परउपकारां तों सदा सदा बलहार अते कुर्बान जांदे हां सत संगत जी समा अगे जाण दी आग्या नहीं दिंदा आप सारिया संगतां दा बहुत बहुत धन्नवाद ਭੁੱਲਾਂ ਚੁੱਕਾਂ ਖਿਮਾ ਕਰਨੀਆਂ ਇਤਨੀ ਹਾਜ਼ਰੀ ਪ੍ਰਵਾਨ ਕਰਨੀ
ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ